हरिनाम ले हो मीता ले हो 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 हरे नाम ले हो मीता ले हो हरे नाम ले हो मीता ले आगे बिखम पंथ पैहान आगे बिखम पंथ पैहान ਰਹਾਉ ਦੀ ਤੁਕ ਪੰਨਾ 214 214 ਪੰਨੇ 'ਤੇ ਅਸੀਂ ਮਹੱਲੇ ਪੰਜਵੇਂ ਦੀ ਮਾਲਵਾ ਗਾਉਣ ਲੱਗੇ ਹਾਂ। ਇੱਥੋਂ ਸ਼ਬਦ ਸ਼ੁਰੂ ਕਰਦੇ ਹੈ ਬੰਦੇ ਦੀ ਖਲੜੀ 'ਚ ਡਰ ਹੈ ਨਹੀਂ ਮਰਨ ਦਾ। ਇਹਦੇ 'ਚ ਮਹਾਰਾਜ ਐਸੀ ਚੀਜ਼ ਦੇ ਰਹੇ ਨੇ ਵੀ ਮਰਨ ਤੋਂ ਡਰ, ਮਰਨ ਤੋਂ ਬਾਅਦ ਵੀ ਇੱਕ ਰਾਸਤਾ ਐਸਾ, ਮਰਨ ਤੋਂ ਬਾਅਦ ਵੀ ਜ਼ਿੰਦਗੀ ਹੈ। ਇਸ ਕਰਕੇ ਆਪਣੀ ਖਲੜੀ 'ਚ ਡਰ ਪਾ ਅਤੇ ਪੈ ਚ ਰਹਿ ਰੱਬ ਦੇ 'ਚ। ਕਈ ਕਹਿੰਦੇ ਜੀ ਨਾਮ ਜਪਣ ਦੀ ਕੀ ਜ਼ਰੂਰਤ ਹੈ, ਬੰਦਾ ਚੰਗਾ ਹੋਵੇ, ਨੇਕ ਕੰਮ ਕਰੇ, ਵਤਨ ਦੀ ਸੇਵਾ ਕਰੇ, ਦੁਖੀਆਂ ਦਾ ਦਰਦ ਦੂਰ ਕਰੇ, ਇਹ ਨਾਮ ਕਿਉਂ ਲਈਏ ਅਸੀਂ? ਰੱਬ ਦੀ ਖੁਸ਼ਾਮਦ ਹੈ, ਰੱਬ ਕੋਈ ਚਾਹੁੰਦਾ ਵੀ ਹਾਂ ਮੇਰਾ ਨਾਮ ਲਿਓ ਤਾਂ ਮੈਂ ਖੁਸ਼ ਹੁੰਦਾ। ਰੱਬ ਦਾ ਕੁਛ ਨਹੀਂ ਹੈ ਇਹਦੇ 'ਚ, ਸਾਡਾ ਸਵਰਨਾ ਸਭ ਕੁਛ, ਉਹਨੂੰ ਕੁਛ ਨਹੀਂ ਹੋਣਾ, ਸਾਨੂੰ ਹੋਣਾ ਜੋ ਕੁਛ ਹੋਣਾ। ਮਰਨ ਤੋਂ ਬਾਅਦ ਜਿਹੜਾ ਐਸਾ ਭਿਆਨ ਕਹਿੰਦੇ ਆ ਡਰਾਉਣਾ ਰਾਸਤਾ, ਆਤਮਾ ਉਹਦੇ ਦੁਆਲੇ ਸੂਖਸ਼ਮ ਸਰੀਰ ਅਤੇ ਉਹਦੇ ਨਾਲ ਮਨ ਅਤੇ ਉਹਦੇ ਨਾਲ ਇਨਸਾਨ ਦੀਆਂ ਕਰਤੂਤਾਂ ਜੋ ਇਸ ਜ਼ਿੰਦਗੀ 'ਚ ਉਹਨੇ ਕਰਮ ਕੀਤੇ ਹੁੰਦੇ ਕਰਤੂਤ, ਉਹ ਨਾਲ ਜਾਂਦੀ ਹੈ ਮਰਨ ਤੋਂ ਬਾਅਦ। ਆ ਬਾਹਰਲੀ ਬਾਡੀ ਇੱਥੇ ਰਹਿ ਜਾਂਦੀ, ਸਾੜ ਦਿੰਦੇ ਹੈ ਇਨਸਾਨ। ਹਰ ਇਨਸਾਨ ਦੇ ਅੰਦਰ ਇੱਕ ਸੂਖਸ਼ਮ ਕਾਇਆ ਹੈ, ਉਹ ਜਿਹੜੇ ਸੁਪਨਿਆਂ 'ਚ ਆਉਂਦੀ। ਹੁਣ ਬੰਦਾ ਤੁਹਾਡਾ ਦੋਸਤ ਹੈ ਕੋਈ, ਉਹ ਤੁਹਾਡੇ ਸੁਪਨੇ 'ਚ ਆ ਗਿਆ, ਤੁਸੀਂ ਕਿਹਾ ਫਲਾਨਾ ਬੰਦਾ ਆਇਆ, ਉਹ ਕਿਹੜੇ ਸਰੀਰ 'ਚ ਆਇਆ? ਇਹ ਸੂਖਸ਼ਮ ਕਾਇਆ ਹੁੰਦੀ ਕਿ ਇਨਸਾਨ ਦੀ ਜਿਹੜੀ ਗਾਂਹ ਜਾ ਕੇ ਰੂਹਾਂ ਦੇ ਆਲੇ ਦੁਆਲੇ ਸੂਖਸ਼ਮ ਕਾਇਆ ਹੁੰਦੀ, ਤਾਂ ਉਸੇ ਧਰਮਰਾਜ ਦੇ ਪਛਾਣੀ ਜਾਂਦੀ ਵੀ ਆਹ ਫਲਾਨਾ ਬੰਦਾ, ਫਲਾਨੀ ਰੂਹ ਹੈ, ਫਲਾਨੀ ਤੇ ਆਤਮਾ ਤੇ ਇੱਕ ਹੈ, ਕਿੱਦਾਂ ਪਛਾਣੀ ਜਾਂਦੀ? ਆਹ ਸੂਖਸ਼ਮ ਸਰੀਰ ਹੀ ਨਾਲ ਜਾਂਦਾ ਹੈ, ਔਰ ਜਿਨ ਚਿਕਰ ਇਹ ਸਰੀਰ 'ਚ ਕਾਇਆ ਉਹਨੂੰ ਸੂਖਸ਼ਮ ਕਾਇਆ ਮੰਨੀ ਹੈ ਮਹਾਰਾਜ ਨਾਲ ਸਾਡੇ ਅੰਦਰ। ਜਦੋਂ ਕਿਸੇ ਨੂੰ ਦੁੱਖ ਲੱਗਦਾ ਹੈ, ਇਸ ਸਰੀਰ ਨੂੰ ਨਹੀਂ ਲੱਗਦਾ, ਅੰਦਰ ਸੂਖਸ਼ਮ ਕਾਇਆ ਨੂੰ ਲੱਗਦਾ ਹੈ। ਜੇ ਕਿਸੇ ਦੀ ਬਾਂਹ ਵੱਢਣੀ ਹੋਵੇ, ਉਹ ਵਢਾ ਨਹੀਂ ਸਕਦਾ, ਉਹਨੂੰ ਬੜਾ ਦੁੱਖ ਲੱਗੇਗਾ। ਪਰ ਜੇ ਉਹਦੇ ਟੀਕਾ ਲਾ ਦਈਏ, ਇੰਜੈਕਸ਼ਨ ਲਾ ਦਈਏ, ਉਹਦੇ ਫੁੱਟ ਬਾਂਹ ਵੱਢੀ ਚਲੋ, ਫਿਰ ਮਤਲਬ ਦੁੱਖ ਤੇ ਬਾਹਰ, ਬਾਂਹ ਤੇ ਬਾਹਰ ਡਰੇ, ਦੁੱਖ ਕਿਹੜੀ ਚੀਜ਼ ਨੂੰ ਲੱਗਾ? ਉਹ ਅੰਦਰਲੀ ਕਾਇਆ ਦਾ ਕਨੈਕਸ਼ਨ ਟੁੱਟ ਜਾਂਦਾ ਹੈ। ਉਹੋ ਹੀ ਕਾਇਆ ਜਾ ਕੇ ਜਮਾਂ ਦੇ ਵੱਸ ਪੈਂਦੀ, ਦੁੱਖ ਭੋਗਦੀ, ਸਭ ਕੁਛ, ਔਰ ਉਸ ਕਾਇਆ ਨੂੰ ਹੀ ਬਾਹਰਲੀ ਮਰਨ ਤੋਂ ਬਾਅਦ ਇਨਸਾਨ ਦੀ ਬਾਡੀ ਨਹੀਂ ਮਿਲਦੀ। ਜੇ ਜਾਨਵਰਾਂ 'ਚ ਜਾਂਦਾ ਤਾਂ ਉਹਨੂੰ ਸੂਖਸ਼ਮ ਕਾਇਆ ਉਹੀ, ਅੰਦਰ ਮਨ ਉਹੀ ਹੈ, ਉਹਦੇ ਐਕਸ਼ਨ ਉਹੀ ਹੈ, ਔਰ ਉਹ ਵੱਧਾ ਪਿਆ ਉਹਨਾਂ ਦੇ ਵਿੱਚ, ਅਤੇ ਉਹ ਅਗਲੀ ਜਾਨਵਰ ਦੀ ਬੌਡੀ ਮਿਲ ਜਾਂਦੀ, ਸੱਪ ਦੀ ਬੌਡੀ ਮਿਲ ਜਾਂਦੀ, ਭੂਤਾਂ ਦੀ ਬੌਡੀ ਮਿਲ ਜਾਂਦੀ, ਸਾਰੀ ਬਾਹਰਲੀ। ਇਸ ਕਰਕੇ ਅੰਦਰਲੀ ਸੂਖਸ਼ਮ ਕਾਇਆ ਜਿਹੜੀ ਹੈ, ਇਹਨੂੰ ਇੰਨਾ ਰਾਸਤਾ ਤੈਅ ਕਰਨਾ ਪੈਂਦਾ, ਜਿਹੜਾ ਗੌੜੀ ਸੁਖਮਣੀ 'ਚ ਪਹਿਲਾਂ ਹੀ ਲਿਖੇ ਆ ਵੀ ਅੱਗੇ ਕੀ ਕੁਛ ਹੁੰਦਾ ਹੈ। ਇਸ ਕਰਕੇ ਉਹ ਜਿਹੜੀ ਸੂਖਸ਼ਮ ਕਾਇਆ ਹੈ ਉਹਨੂੰ ਨਾਮ ਜਪ ਜਪ ਕੇ ਗਾਂ ਜਾਣਾ ਜਿਹੜਾ ਹੈ, ਅੱਗੇ ਰਾਸਤਾ ਬੜਾ ਭਿਆਨਕ ਡਰਾਉਣਾ ਹੈ। ਬਾਣੀ 'ਚ ਵਾਰ ਵਾਰ ਲਿਖਿਆ, ਸਵਾਲ ਉੱਠਦਾ ਹੈ ਵੀ ਕੀ ਇਹ ਸਾਡਾ ਹੀ ਫਾਇਦਾ ਹੈ ਨਾਮ ਜਪ ਕੇ? ਸਾਨੂੰ ਮਹਾਰਾਜ ਨੇ ਐਸਾ ਅਮੋਲਕ ਜਨਮ ਦਿੱਤਾ ਵੀ ਨਾਮ ਜਪ ਲੈ। ਇਹ ਸਭ ਤੋਂ ਵੱਡਾ ਮਾਨਸ ਜਨਮ 'ਚ ਕੰਮ ਹੈ, ਤਾਂ ਕਿ ਤੂੰ ਕੰਮ ਬੰਨਣ ਦੇ ਕਰ ਰਿਹਾ, ਛੁੱਟਣ ਦਾ ਵੀ ਕਰ ਲੈ ਕੰਮ, ਤਾਂ ਕਿ ਆਤਮਾ ਅਮਰ ਹੈ ਉਹ ਮਨ ਕੋਲੋਂ ਮਨ ਜਪ ਜਪ ਕੇ ਜੋਤ ਸਰੂਪ ਕਰ ਲੈ, ਔਰ ਜਿਹੜੀ ਸੂਖਸ਼ਮ ਕਾਇਆ ਉਹ ਆਪਣੀ ਇੰਨੀ ਸੁੰਦਰ ਬਣਾ ਲੈ। ਨਹੀਂ ਤਾਂ ਬਾਬਾ ਨਾਨਕ ਸ਼ਬਦ ਦਿੰਦਾ, ਇਹ ਤਨ, ਇਹ ਬਾਹਰਲਾ ਹੁਣ ਤਨ, ਧਿਆਨ ਨਾਲ ਸ਼ਬਦ ਸੁਣਿਓ ਬਾਬੇ ਨਾਨਕ ਦਾ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭੇ ਰੰਗਾਏ, ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੇ ਜਾਏ। ਹੁਣ ਤਨ ਹੈ ਇੱਥੇ, ਬਾਹਰਲਾ ਤੂੰ ਲੋਭ ਲਾਲਚ ਵਿੱਚ ਗਰੀਡ ਵਿੱਚ, ਔਰ ਇਸ ਤਨ ਦੇ ਉੱਤੇ ਤੂੰ ਪਾਹ ਚਾੜ ਲਈ ਹੈ, ਜਿਹੜਾ ਧੋਬੀ ਕੱਪੜੇ 'ਤੇ ਚਾੜਦਾ, ਤੂੰ ਰਾਮ ਨਾਮ ਦਾ ਰੰਗ ਨਹੀਂ ਚਾੜਿਆ, ਤੂੰ ਆ ਮੋਹ ਦਾ, ਅਟੈਚਮੈਂਟ ਦਾ, ਗਰੀਡ ਦਾ, ਈਗੋ ਦਾ, ਕ੍ਰੋਧ ਦਾ, ਸਾਰਾ ਇਹਨਾਂ ਤਦਾਂ ਤੇਰੀ ਕਾਇਆ ਦਾ, ਇਹ ਤਨ ਇੱਥੇ ਲਿਖਿਆ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭੇ ਰੰਗਾਏ। ਇਹ ਰੱਬ ਨੂੰ ਨਹੀਂ ਇਹ ਕਾਇਆ ਪਾਉਂਦੀ, ਇਹ ਬਾਡੀ ਨਹੀਂ ਪਾਉਂਦੀ। ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਤਨਸੇ ਜੇ ਜਾਏ, ਇਹ ਫਿਰ ਕਾਹਦੇ ਨਾਲ ਠੀਕ ਹੋਏ? ਅੱਗੇ ਲਿਖਦੇ ਹਾਂ ਕੁਰਬਾਨੇ ਜਾਊਂ ਮਿਹਰਬਾਨਾ, ਪਹਿਲਾਂ ਮੈਂ ਤਾਂ ਰੱਬ ਤੋਂ ਕੁਰਬਾਨ ਜਾਂਦਾ ਬਾਬਾ ਨਾਨਕ, ਹਾਂ ਕੁਰਬਾਨੇ ਜਾਊਂ ਮਿਹਰਬਾਨਾ। ਫਿਰ ਲਿਖਦੇ ਅਗਲੀ ਤੁਕ, ਕਹਿੰਦੇ ਰੱਬ ਤੋਂ ਮੈਂ ਕਿਉਂ ਕੁਰਬਾਨ ਜਾਵਾਂ, ਹਾਂ ਕੁਰਬਾਨੇ ਜਾਊਂ ਮਿਹਰਬਾਨਾ, ਲੈਣ ਜੋ ਤੇਰਾ ਨਾਂ। ਕਹਿੰਦੇ ਨਹੀਂ ਇਹ ਤਾਂ ਥੋੜ੍ਹਾ, ਮੈਂ ਇੱਕ ਵਾਰੀ ਨਾ ਕੁਰਬਾਨੀ ਜਾਵਾਂ, ਮੈਂ 100 ਵਾਰੀ ਜਾਵਾਂ ਜਿਹੜਾ ਤੇਰਾ ਨਾਮ ਲੈਂਦੇ। ਹਾਂ ਕੁਰਬਾਨੇ ਜਾਊਂ ਮਿਹਰਬਾਨਾ, ਹਾਂ ਕੁਰਬਾਨੇ ਜਾਊਂ, ਹਾਂ ਕੁਰਬਾਨੇ ਜਾਊਂ, ਤੈਨਾਂ ਕਿ ਲੈਣ ਜੋ ਤੇਰਾ ਨਾਂ, ਲੈਣ ਜੋ ਤੇਰਾ ਨਾਂ, ਤੈਨਾਂ ਕਿ ਹਾਂ ਸਾਧ। 100 ਵਾਰੀ ਕੁਰਬਾਨ ਜਾਂਦਾ ਬਾਬਾ ਨਾਨਕ, ਕਿਨ੍ਹਾਂ ਤੇ? ਹਰ ਨਾਮ ਲੈ ਹੋ ਮੀਤਾ ਲੈ ਹੋ, ਹਰ ਨਾਮ ਲੈ ਹੋ ਮੀਤਾ ਲੈ ਹੋ। ਨਾਮ ਲੈਣ ਕਰਕੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਜਿਹੜੀ ਬਾਹਰਲੀ ਬੌਡੀ ਦੀ ਬਜਾਏ ਅੰਦਰਲੀ ਕਾਇਆ ਨੂੰ ਰੰਗ ਚਾੜਦੇ ਹੈ। ਪਹਿਲਾਂ ਲਿਖਿਆ ਇਹ ਤਨ ਮਾਇਆ ਪਾਹਿਆ ਪਿਆਰੇ, ਫਿਰ ਲਿਖਿਆ ਹਾਂ ਕੁਰਬਾਨੇ ਜਾਊਂ ਮਿਹਰਬਾਨਾ, ਹਾਂ ਕੁਰਬਾਨੇ ਜਾਊਂ, ਹਾਂ ਕੁਰਬਾਨੇ ਜਾਊਂ, ਤੇਰਾ ਕਿ ਲੈਣ ਜੋ ਤੇਰਾ। ਕੀਰਤਨ ਨਹੀਂ, ਕੋਈ ਬਾਣੀ ਨਹੀਂ, ਕੋਈ ਪਾਠ ਨਹੀਂ, ਕੋਈ ਸਿੱਖੀ ਦਾ ਹੋਰ ਕਰਮ ਨਹੀਂ, ਲੈਣ ਜੋ ਤੇਰਾ ਨਾਂ, ਲੈਣ ਜੋ ਤੇਰਾ ਨਾਂ, ਤੇਨਾ ਕਿਉਂ ਸਾਧ ਕੁਰਬਾਨੇ ਜਾਊਂ ਰਹਾਓ। ਆਇਆ ਹੁਣ ਇਲਾਜ, ਕਾਇਆ ਤਾਇਆ ਰੰਗਣ ਜੇਥੀਏ ਪਿਆਰੇ, ਇਹ ਅੰਦਰ ਅੰਦਰਲੀ ਕਾਇਆ ਹੈ, ਬਾਹਰ ਤਨ ਸੀ। ਕਾਇਆ ਰੰਗਣ ਜੇਥੀਏ ਪਿਆਰੇ, ਪਾਈਏ ਨਾਮ ਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀਠ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤੈਨਾ ਕੇ ਪਾਸ, ਧੂੜ ਤੈਨਾ ਕੀ ਜੇ ਮਿਲੇ, ਜੀ ਕਹੋ ਨਾਨਕ ਕੀ ਅਰਦਾਸ। ਤਾਂ ਨਾ ਲਹਿਦਾ ਹੈ, ਕਾਇਆ ਲਹਿਦਾ ਹੈ, ਉਹ ਜਿਹੜੀ ਸੂਖਸ਼ਮ ਕਾਇਆ ਹੈ ਉਹਦੇ ਨਾਲ ਫਿਰ ਜਿੰਨਾ ਨਾਮ ਤੁਸੀਂ ਜਪਿਆ ਹੈ ਉਹ ਤੁਹਾਡਾ ਕ੍ਰੈਡਿਟ ਬਣਦਾ ਜਾਂਦਾ ਹੈ। ਜਿੱਦਾਂ ਇਸ ਮੁਲਕ 'ਚ ਕ੍ਰੈਡਿਟ ਖਰਾਬ ਹੋ ਜਾਏ ਬੰਦੇ ਨੂੰ ਫਿਕਰ ਪੈ ਜਾਂਦਾ। ਇਸੇ ਤਰ੍ਹਾਂ ਸਾਨੂੰ ਮਾਨਸ ਜਨਮ 'ਚ ਸਾਰੇ ਸ਼ਬਦ ਕਹਿੰਦੇ ਆਪਣੇ ਕ੍ਰੈਡਿਟ ਨੂੰ ਦੇਖ, ਕ੍ਰੈਡਿਟ ਬਣਾ, ਤਾਂ ਕਿ ਮਰਨ ਤੋਂ ਬਾਅਦ ਜਿਹੜੀ ਚੀਜ਼ ਤੇਰੇ ਨਾਲ ਜਾਣੀ ਹੈ ਉਹ ਸਿਰਫ ਨਾਮ ਜਿਹੜਾ ਜਪਿਆ ਹੈ ਉਹ ਹੀ ਜਾਣਾ। ਸਾਥ ਨਾ ਚੱਲ ਹੈ ਲੱਖ ਕਰੋੜ ਹੈ, ਪ੍ਰਭ ਜੀ ਕੋ ਨਾਮ ਅੰਤ ਪੁੱਕਰੋੜ ਹੈ। ਅੰਤ ਵੇਲੇ ਉਹ ਪੁੱਕਰਦਾ ਹੈ ਨਾਮ ਜਿਹੜਾ ਜਪਿਆ, ਔਰ ਫਿਰ ਜਮਾਂ ਪਰੇ ਹੋ ਜਾਂਦੇ। ਇਸ ਕਰਕੇ ਨਾਮ ਲੈਣ ਦਾ ਸਾਨੂੰ ਹੀ ਫਾਇਦਾ ਹੈ, ਔਰ ਨਾਮ ਹੀ ਨਾਲ ਜਾਂਦਾ ਹੈ। ਸਾਥ ਨਾ ਚੱਲ ਹੈ ਬਿਨ ਭਜਨ, ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ ਸਲੋਕ, ਸੁਖਮਨੀ ਸਾਹਿਬ ਦੇ ਪਾਠ ਨਾਲ ਨਹੀਂ ਜਾਣਾ, ਉਹਦਾ ਜੋ ਸਲੋਕ ਕਹਿ ਰਹੇ ਉਹ ਚੀਜ਼ ਨਾਲ ਜਾਣੀ। ਸਾਥ ਨਾ ਚੱਲ ਹੈ ਬਿਨ ਭਜਨ, ਦੇਖਿਆ ਸਗਲੀ ਛਾਰ, ਉਹ ਭਜਨ ਕੀ ਹੈ? ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨ ਸਾਰ ਸਲੋਕ। ਇਸ ਕਰਕੇ ਜਿਹੜੀ ਚੀਜ਼ ਨਾਮ ਲੈ ਜਿਹੜਾ ਜਿੰਨਾ ਤੂੰ ਨਾਮ ਲੈਣਾ ਹੈ ਪ੍ਰਭ ਘਾ ਲਿਆ ਕਿਸੇ ਕਾ ਇੱਕ ਤਿਲ ਨਾ ਗਵਾਏ। ਉਹ ਐਡਾ ਦਿਆਲੂ ਹੈ, ਇੱਕ ਵਾਰੀ ਤੁਸੀਂ ਮੂੰਹ ਤੋਂ ਨਾਮ ਕਿਹਾ ਨਹੀਂ ਪਰਮੇਸ਼ਰ ਦਾ ਉਹਦੇ ਨੋਟ ਹੋਇਆ ਨਹੀਂ ਔਰ ਜ਼ਾਇਆ ਨਹੀਂ, ਉਹਦਾ ਕ੍ਰੈਡਿਟ ਬਣ ਜਾਂਦਾ ਹੈ। ਇਸ ਕਰਕੇ ਜਿਹੜਾ ਕ੍ਰੈਡਿਟ ਬਣਾਉਣਾ ਹੈ ਉਹ ਹੈ ਨਾਮ ਲੈਣਾ, ਕਿਉਂਕਿ ਅੱਗੇ ਬੜਾ ਡਰਾਉਣਾ ਰਾਸਤਾ ਆਉਣਾ ਹੈ। ਆ ਗਏ ਬਿਖਮ ਪੰਥ ਭੈਣ, ਆ ਗਏ ਬਿਖਮ ਪੰਥ ਭੈਣ। ਥਿੜਕਦੀਆਂ ਰੂਹ ਪਿਆ, ਤੂੰ ਕਦੀਆਂ ਚੀਜ਼ਾਂ ਦੇਖੀਆਂ ਨਹੀਂ, ਮੇਰਾ ਪਿੱਛੇ ਰਹਿ ਗਏ ਆ ਰੋਂਡੇ, ਮੇਰੇ ਬੱਚੇ ਪਿੱਛੇ, ਅਟੈਚਮੈਂਟ ਵਿਲਕਦਾ, ਮੈਨੂੰ ਨਾਲ ਜਾਓ ਮੈਂ ਮੁੜ ਕੇ, ਉਹ ਕਹਿੰਦੇ ਤੈਨੂੰ ਮੁੜ ਕੇ ਆਉਣ ਹੀ ਨਹੀਂ ਦੇਣਾ ਕਿਸੇ ਨੇ। ਇਸ ਕਰਕੇ ਅੱਗੇ ਜਿਹੜਾ ਪੰਥ ਤੂੰ ਤੈਅ ਕਰਨਾ ਹੈ ਰਾਸਤਾ ਪੰਥ, ਉਹ ਬੜਾ ਡਰਾਉਣਾ ਹੈ। ਇੱਥੇ ਰਾਹੁਲ ਆਤਾ ਮਹਾਰਾਜ ਨਾ ਆ ਗਏ ਬਿਖਮ ਪੰਥ ਭੈਣ। ਕਈ ਕਹਿੰਦੇ ਮਾਰਨ ਡਏ ਅੱਗੇ ਪੰਥ ਭਿਆਨ, ਖਾਓ ਪੀਓ ਕਰੋ ਆਨੰਦ, ਖਸਮਾਂ ਨੂੰ ਖਾਏ ਪਰਮਾਨੰਦ, ਆ ਜਗ ਮਿੱਠਾ ਅਗਲਾ ਕਿਨ ਡਿੱਠਾ, ਸਰੀਰ ਤੇ ਇੱਥੇ ਰਹਿ ਜਾਂਦਾ, ਅੱਗੇ ਮੋਹਲਿਆਂ ਨੂੰ ਕੁੱਟਦੇ ਹੈ, ਮਾਰੀ ਹੈ ਜਮਦੂਤ ਮਾਰਦੇ ਆ ਫਲਾਣ। ਜਮਦੂਤ ਕੀ ਪ੍ਰੋਫੈਸਰ ਸਾਹਿਬ ਸੀ ਕਹਿੰਦਾ, ਮੌਤ ਹੀ ਜਮਦੂਤ ਹੈ, ਵੀ ਐਂਡ ਹੋ ਜਾਂਦਾ ਬੰਦੇ ਦੇ, ਬਾਣੀ 'ਚ ਲਿਖਿਆ ਜੀ ਜਮਦੂਤ ਆਉਂਦੇ ਆ ਫਲਾਂ, ਬੰਦਾ ਮਰ ਜਾਂਦਾ ਫਿਰ ਬੜੇ। ਉਹ ਨਹੀਂ ਭਾਈ, ਆਹ ਦੇਖ ਲਿਖਿਆ ਆ ਗਏ ਬਿਖਮ ਪੰਥ ਭੈਣ, ਹਰਿ ਨਾਮ ਲੈ ਹੋ ਮੀਤਾ ਲੈ ਹੋ, ਹਰਿ ਨਾਮ ਲੈ ਹੋ ਮੀਤਾ ਲੈ ਹੋ, ਆ ਗਏ ਬਿਖਮ ਪੰਥ ਭੈਣ। ਰਹੋ ਆਹਾ ਸੇਵਤ ਸੇਵਤ ਸਦਾ ਸੇਵੇ, ਸਦਾ ਹੀ ਨਾਮ ਜਪੇ, ਸੇਵਤ ਸੇਵਤ ਸਦਾ ਸੇਵੇ, ਕਿਉਂ ਤੇਰੇ ਸੰਗ ਬਸਤ ਹੈ ਕਾਲ, ਤੇਰੇ ਨਾਲ ਨਾਲ ਕਾਲ ਫਿਰ ਰਿਹਾ ਹੈ, ਤੇਰੀ ਪਤਾ ਨਹੀਂ ਕਿੰਨੀ ਕੁ ਲਿਮਿਟ ਹੈ, ਇਹ ਸਵਾਸਾਂ ਦਾ ਨਹੀਂ ਪਤਾ ਕਿਸੇ ਨੂੰ। ਜੇ ਕਿਸੇ ਨੂੰ ਪਤਾ ਲੱਗ ਜਾਏ ਮੇਰੀ ਫਲਾਨੇ ਦਿਨ ਫਲਾਨੇ ਟਾਈਮ 'ਤੇ ਮੌਤ ਹੋ ਜਾਣੀ ਹੈ, ਸਾਰੀ ਦੁਨੀਆ ਖੜੀ ਹੋ ਜਾਏ। ਇਹ ਐਸਾ ਕਾਲ ਪੁਰਖ ਦੀ ਮਿਹਰ ਹੈ ਵੀ ਜ਼ਿੰਦਗੀ ਦੇ ਮੌਤ ਦਾ ਉਹਨੇ ਵਕਤ ਨਹੀਂ ਕਿਸੇ ਨੂੰ ਪਤਾ, ਤਾਂ ਦੁਨੀਆ ਚੱਲ ਰਹੀ ਹੈ। ਜੇ ਅੱਜ ਸਾਨੂੰ ਪਤਾ ਲੱਗ ਜਾਏ ਵੀ ਕੱਲ੍ਹ ਨੂੰ ਮੇਰਾ ਐਕਸੀਡੈਂਟ ਹੋ ਜਾਣਾ, ਪਹਿਲਾਂ ਖੂਨ ਸੁੱਕ ਜਾਏ ਦੋ ਦਿਨ, ਮੈਂ ਸੰਗਰੂਰ ਫਾਂਸੀ ਦੇ ਤਖਤਿਆਂ ਦਾ, ਉਸ ਜੇਲ੍ਹ ਦਾ ਇੰਚਾਰਜ ਰਿਹਾ ਬਿਲਡਿੰਗਾਂ ਦਾ, ਮੈਂ ਸੰਗਰੂਰ ਸੀ, ਮੈਨੂੰ ਟੈਲੀਫੋਨ ਆਇਆ ਉੱਥੇ ਦੇ ਸੁਪਰਡੈਂਟ ਦਾ, ਐਸ ਡੀ ਓ ਸਾਹਿਬ ਸਾਡੇ ਫਾਂਸੀ ਲਾਉਣ ਵਾਲਾ ਫੱਟਾ ਖਰਾਬ ਹੋ ਗਿਆ, ਸਵੇਰੇ ਅਸੀਂ ਫਾਹੇ ਲਾਉਣਾ ਕਿਸੇ ਮੁਜਰਮ ਨੂੰ ਜਿਹੜੇ ਕੋਠੀ ਲੱਗੇ ਹੈ। ਉਹ ਮੈਂ ਆਪਣੇ ਓਵਰਸੀਅਰ ਨੂੰ ਕਿਹਾ, ਮੈਂ ਕਿਹਾ ਯਾਰ ਚੱਲ ਜਾ ਰਿਹਾ ਜੀਪ ਲੈ ਕੇ, ਮੈਂ ਵੀ ਕਦੀ ਜੇਲ੍ਹ ਨਹੀਂ ਦੇਖੀ, ਸਾਰਾ ਦੇਖੀ ਇਹਦੇ ਸਹੀ। ਉਹ ਮੈਂ ਜਦੋਂ ਉੱਥੇ ਜਾ ਕੇ ਤਾਂ ਮੈਂ ਸਿੱਧਾ ਹੀ ਉਹ ਫਾਂਸੀ ਦੇ ਤਖ਼ਤ 'ਤੇ ਉਹਨਾਂ ਦਾ ਚੁੱਪੜਾ ਸੀ, ਮਿਲ ਗਿਆ ਮੈਨੂੰ, ਲੈ ਗਿਆ ਜੀ ਆਹ ਫਾਂਸੀ ਦਾ ਤਖ਼ਤ। ਉਹਦਾ ਇੱਕ ਖੂਹ ਜਿਹਾ ਹੁੰਦਾ, ਉਹਦੇ ਉੱਤੇ ਲੱਕੜੀ ਦੇ ਫੱਟੇ ਆਪਸ 'ਚ ਐਂ ਜੁੜੇ ਹੁੰਦੇ, ਉਹਨਾਂ ਦੇ ਥੱਲੇ ਇੱਕ ਹੁੰਦੀ ਹੈ ਰੋਡ ਜੀ, ਜਿਹੜੀ ਉਹਨਾਂ ਫੱਟਿਆਂ ਨੂੰ ਐਂ ਖੜੀ ਰੱਖਦੀ ਹੈ, ਐਂ ਗਰੂਬ ਜੇ ਉਹਨਾਂ ਦੇ ਬੁਣਦੇ। ਉਹ ਜਿਹੜੀ ਰੋਡ ਹੈ ਉਹ ਪਿੱਛੇ ਇੱਕ ਲੀਵਰ ਦੇ ਨਾਲ, ਜਿੱਦਾਂ ਸਿਗਨਲ ਡਾਊਨ ਕਰੀਦਾ ਨਾ ਗੱਡੀ ਦੇ, ਉਹ ਸਿਗਨਲ ਡਾਊਨ ਖਿੱਚ ਕੇ ਅਤੇ ਡਾਊਨ ਹੋ ਜਾਂਦਾ ਸਿਗਨਲ, ਇੱਦਾਂ ਉਹ ਉੱਥੇ ਇੱਕ ਲੀਵਰ ਜਿਹਾ ਬਣਿਆ, ਉਹਨੂੰ ਖਿੱਚ ਕੇ ਅਤੇ ਉਹ ਫੱਟੇ ਠਾਂ ਨੂੰ ਡਿੱਗ ਪੈਂਦੇ ਖੂਹ 'ਚ। ਪਹਿਲਾਂ ਉਹਦੇ ਬੰਦੇ ਉੱਤੇ ਖੜਾ ਕੀਤਾ ਹੁੰਦਾ, ਉਹਦਾ ਬੁੱਗ ਪਾ ਕੇ ਸਿਰ ਦੇ, ਉਹਨੂੰ ਅੱਖਾਂ ਬੰਦ ਕਰਕੇ ਸਾਰਾ, ਫਿਰ ਉਹਨਾਂ ਇੱਥੇ ਰੱਸਾ ਪਾ ਕੇ ਅਤੇ ਰਸਕੇਵੀਂ ਗੰਢ ਦਿੰਦੇ ਆ ਉਹਨੂੰ, ਤਾਂ ਕਿ ਆ ਘੰਡੀ ਦੇ ਉੱਤੇ ਜਦੋਂ ਉਹ ਡਿੱਗਦਾ ਨਾ ਜ਼ੋਰ ਦੀ ਫੱਟੇ ਖੁੱਲ੍ਹਦੇ ਆ, ਅਤੇ ਆਹ ਜਿਹੜੀ ਘੰਡੀ ਟੁੱਟਦੀ ਹੈ ਜ਼ੋਰ ਦੀ ਹਲਾਰੇ ਨਾ, ਉੱਥੇ ਫਿਰ ਉਹ ਲਟਕਦਾ ਰਹਿੰਦਾ। ਜਦੋਂ ਉਹ ਮਰ ਜਾਂਦਾ ਹੈ ਫਿਰ ਡਾਕਟਰ ਖੜ੍ਹੇ ਹੁੰਦੇ ਆ, ਉਹ ਫਿਰ ਐਲਾਨ ਕਰਦੇ ਵੀ ਐਂ ਦੀ ਮੌਤ ਹੋ ਗਈ, ਹੁਣ ਇਹਨੂੰ ਲੋਥ ਨੂੰ ਲਿਜਾ ਸਕਦੇ ਹੋ। ਇਸ ਕਰਕੇ ਉਹ ਜਿਹੜਾ ਫਟਾ ਸੀ ਉਹ ਮੈਂ ਉਹਨੂੰ ਕਿਤੇ ਕਹਿ ਦਿੱਤਾ। ਮੈਂ ਕਿਹਾ ਯਾਰ ਖਿੱਚਾ ਲੀਵਰ ਜਿਹਾ ਜਾਂ ਕੋਈ ਡੰਗ ਜਿਹਾ ਲੱਗਾ ਹੋਣਾ। ਉਹਨੇ ਜੋ ਜ਼ੋਰ ਦੀ ਖਿੱਚਿਆ ਉਹ ਫਟਾ ਠੰਡ ਪਿਆ, ਖੜਾਕ ਹੋਇਆ। ਉਹ ਦੂਰੋਂ ਤੇ ਸੁਭਨੰਦ ਭੱਜਾ ਹੀ ਆ ਗਿਆ ਸਾਰੀ ਜਦੋਂ ਆਵਾਜ਼ ਸੁਣੀ। ਮੈਨੂੰ ਕਹਿੰਦਾ ਸਰ ਸਾਹਿਬ ਤੁਸੀਂ ਇਹ ਕੀ ਕੀਤਾ? ਮੈਂ ਕਿਹਾ ਤੁਸੀਂ ਆਪੇ ਫੋਨ ਕੀਤਾ ਸੀ, ਅਸੀਂ ਟੈਸਟ ਕੀਤਾ, ਫਟਾ ਤੇ ਠੀਕ ਹੈ। ਕਹਿੰਦਾ ਤੁਸੀਂ ਖੜਾਕ ਨਹੀਂ ਸੀ ਕਰਨਾ। ਮੈਂ ਕਿਹਾ ਕਿਉਂ? ਉਹਦੇ ਲਾਗੇ ਹੀ ਕੋਠੀਆਂ ਹੁੰਦੀਆਂ ਜਿਹੜੀਆਂ, ਕੋਠੀ ਲੱਗੇ ਫਾਂਸੀ ਹੁਣ ਤੁਹਾਨੂੰ ਆ ਗਏ। ਮੈਂ ਭਿਆਨਕ ਗੱਲਾਂ ਦੱਸ ਰਿਹਾ ਜੋ ਬਾਣੀ ਦੀ ਸੱਚਾਈ ਦੱਸਦੀ। ਉਹ ਜਿਹੜੀਆਂ ਕੋਠੀਆਂ ਹੈ ਨਾ, ਉਹ ਬਹੁਤ ਤੰਗ ਜਿਹੇ ਕਮਰੇ ਹੁੰਦੇ, ਉਹਨਾਂ 'ਚ ਇੱਕ ਇੱਕ ਫਾਹੇ ਲਾਉਣ ਵਾਲਾ ਬੰਦਾ ਜਿਹੜਾ ਜੱਜ ਨਾਲ ਡਿਕਲੇਅਰ ਕੀਤਾ ਹੁੰਦਾ ਵੀ ਇਹਨੂੰ ਡੈਥ ਪੈਨਲਟੀ ਹੋ ਗਈ ਇਹਦੀ, ਉਹਨੂੰ ਉੱਥੇ ਕੈਦ ਰੱਖਦੇ ਜਾਂ ਲੇਕਿਨ ਉਹਨੂੰ ਦੱਸਦੇ ਨਹੀਂ ਵੀ ਤੈਨੂੰ ਕਿਹੜੇ ਦਿਨ ਫਾਹੇ ਲਾਉਣਾ। ਮੈਂ ਕਿਹਾ ਇਹਨਾਂ ਨੂੰ ਤੁਸੀਂ? ਕਹਿੰਦੇ ਨਹੀਂ, ਤੁਸੀਂ ਫੱਟਾ ਖਿੱਚਿਆ ਨਾ। ਹੁਣ 8-10 ਅਨਾਊਂਸ ਹੋ ਚੁੱਕੇ, 8-10 ਇਸ ਕੋਠੀਆਂ ਦੇ ਵਿੱਚ ਬੰਦੇ ਨੇ ਜਿਹਨਾਂ ਦਾ ਰਾਤੋਂ ਰਾਤ ਦੋ ਦੋ ਸਿਰ ਪੱਕਾ ਹੁਣ ਸੁੱਕ ਜਾਣਾ ਵੀ ਪਤਾ ਨਹੀਂ ਕਿਹਦੀ ਵਾਰੀ ਆ ਜਾਣੀ। ਦੱਸਦੇ ਨਹੀਂ, ਉਹਨੂੰ ਉਸੇ ਵੇਲੇ ਕੱਢ ਕੇ ਜਾ ਕੇ ਲਟਕਾ ਦਿੰਦੇ, ਫੇਰ ਨਹੀਂ। ਲੇਕਿਨ ਫੱਟਾ ਖੜਕਣ ਨਾਲ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਤਾਂ ਟੈਸਟ ਹੋ ਰਹੇ ਨੇ, ਸਾਡੀ ਕੋਈ ਨਾ ਕੋਈ ਚਲੇ ਜਾਣਾ। ਮੈਂ ਉਹ ਰੌਸ਼ਨਦਾਨ ਥਾਣੀ ਆਵਾਜ਼ ਚਲੀ ਜਾਂਦੀ ਕਿ ਰੌਸ਼ਨਦਾਨ ਉੱਧਰ ਨੂੰ ਸੀ। ਮੈਂ ਉਹਨੂੰ ਸ਼ਬਦਨ ਨੂੰ ਕਿਹਾ, ਮੈਂ ਕਿਹਾ ਮਿਸਟਰ ਗੁਪਤਾ ਮੈਨੂੰ ਤੂੰ ਜ਼ਰਾ ਜੇਲ੍ਹ ਦਿਖਾ ਲਾ, ਜੋ ਬੰਦੇ ਮੈਂ ਦੇਖਣਾ ਚਾਹੁੰਦਾ। ਉਹ ਮੈਨੂੰ ਲੈ ਗਿਆ ਅਤੇ ਜਦੋਂ ਮੈਂ ਜੀਪ ਖੜੀ ਕੀਤੀ ਅਤੇ ਦੋਹਰੇ ਪਿੰਜਰੇ ਹੁੰਦੇ, ਪਿੱਛੇ ਕਮਰਾ ਹੁੰਦਾ, ਮੈਂ ਜਦੋਂ ਪਿੰਜਰਿਆਂ ਥਾਣੀ ਦੇਖਿਆ ਗਾਂਹ ਥੱਲੇ ਅੰਦਰ ਹਰ ਕਮਰਾ ਮੈਂ ਦੇਖਦਾ ਗਿਆ, ਹਰ ਕਮਰੇ ਦੇ ਵਿੱਚ ਇੱਕ ਇੱਕ ਬੰਦਾ ਬੈਠਾ। ਉਹ ਚਿੱਟੇ ਜਿਹੇ ਜੇਲ੍ਹ ਦੇ ਕੱਪੜੇ ਉਹਨੇ ਪਾਏ ਆ ਸਿਰ 'ਤੇ ਪਰਨਾ, ਅਤੇ ਲਾਗੇ ਘੜਾ ਪਾਣੀ ਦਾ ਇੱਕ ਪੀਣ ਵਾਲਾ ਸਾਰਾ, ਔਰ ਸਾਰਿਆਂ ਦੇ ਹੱਥ 'ਚ ਗੁਟਕੇ। ਔਰ ਮੈਂ ਪਾਠ ਕਰੀ ਜਾ ਰਹੇ, ਮੈਂ ਕਿਹਾ ਕਹਿੰਦੇ ਜੀ ਅਸੀਂ ਇਹਨਾਂ ਨੂੰ ਦੱਸੀਦਾ ਨਹੀਂ ਹੈ, ਜਦੋਂ ਇਹਨਾਂ ਦੇ ਦਿਨ ਦਿਨ ਫਾਹੇ ਲਾਉਣ ਦਾ ਮਿਥਿਆ ਹੁੰਦਾ ਅਸੀਂ ਉਹਨੂੰ ਕੱਢ ਕੇ ਉਸ ਵੇਲੇ ਜਾ ਕੇ ਅਤੇ ਇਸ ਤਰ੍ਹਾਂ ਲਟਕਾ ਦੇਈਦਾ। ਮੈਂ ਦੇਖ ਕੇ ਬੜਾ, ਮੈਂ ਕਿਹਾ ਆਹ ਤਾਂ ਮਹਾਰਾਜ ਨਾਲ ਸਾਡੇ 'ਤੇ ਸਭ ਤੋਂ ਵੱਡੀ ਮੈਨਕਾਇੰਡ 'ਤੇ ਜਿਹੜੀ ਮਿਹਰ ਹੈ ਰੱਬ ਦੀ, ਉਹ ਹੈ ਮੌਤ ਦਾ ਨਾ ਪਤਾ ਲੱਗਣਾ। ਜੇ ਬੰਦਿਆਂ ਨੂੰ ਮੌਤ ਦਾ ਪਤਾ ਲੱਗ ਜਾਵੇ ਵੀ ਮੈਂ ਤਾਂ ਫਲਾਣੇ ਦਿਨ ਬਸ, ਹਾਲਾਂਕਿ ਸੰਗ ਸੰਗੇ ਬਸਤ ਹੈ ਕਾਲ, ਕਾਲ ਆਹੇਰੀ ਫੇਰੇ ਬਦਕ ਜਿਉਂ, ਕਹੋ ਕਵਨ ਵਿਦ ਕੀਜੇ, ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤਬੰਤਾ, ਕਹੋ ਕਹੂੰ ਹੈ ਕਾਕਾ। ਇਸ ਕਰਕੇ ਜਿਹੜਾ ਕਾਲ ਹੈ ਹਰ ਵੇਲੇ ਬੰਦੇ ਦੇ ਆਲੇ ਦੁਆਲੇ ਰਹਿੰਦਾ ਵੀ ਕਦੋਂ ਇਹਦਾ ਟਾਈਮ ਖਤਮ ਹੋਇਆ ਨਹੀਂ ਔਰ ਮੈਂ ਇਹਨੂੰ ਲਗਿਆ ਨਹੀਂ। ਕਾਲ ਦਾ ਕੰਮ ਹੈ ਕਸਾਈ ਵਾਲਾ, ਉਹਨੇ ਕਾਲ ਨਾ ਮਾਰ ਦੇਣਾ, ਭਾਵੇਂ ਗੁਰੂ ਕੋਈ ਹੋਵੇ, ਭਾਵੇਂ ਕੋਈ ਬੰਦਾ ਬਾਡੀ 'ਚ ਆਇਆ, ਭਾਵੇਂ ਮਹਾਂਪੁਰਖ ਹੋਵੇ, ਭਾਵੇਂ ਕੋਈ ਵੱਡੇ ਤੋਂ ਵੱਡਾ ਇਨਸਾਨ ਗੁਰੂ ਵੱਡੇ ਤੋਂ ਵੱਡਾ ਭਗਤ ਹੋਵੇ, ਕਾਲ ਨਾ ਜ਼ਰੂਰ ਪੈਣਾ, ਕਿਉਂਕਿ ਉਹਦਾ ਕੰਮ ਹੈ ਕਸਾਈ ਵਾਂਗੂ ਬੱਕਰੀ ਨੂੰ ਝਟਕਾ ਦੇਣਾ, ਬਾਕੀ ਮਾਸ ਵੇਚਣਾ, ਕਿੱਦਾਂ ਕਿਹਦਾ ਮਾਸ ਹੈ, ਕਿੰਨੇ ਜਾਣਾ, ਇਹ ਗਾਂ ਕੇ ਜਮਦੂਤਾਂ ਦੇ ਜਾਣੀ ਰੂਹ ਜਾਂ ਫਲਾਂ ਕਿੱਧਰ ਜਾਣੀ, ਉਹਦਾ ਕੰਮ ਨਹੀਂ। ਉਹਦਾ ਕੰਮ ਹੈ ਜਿੰਦ ਨਵਾਣੀ ਕੱਢ ਸੂ, ਹੱਡਾਂ ਕੋ ਕੜਕਾਏ, ਉਹਦਾ ਕੰਮ ਹੈ ਜਿੰਦ ਕੱਢਣਾ ਕਾਲ ਦਾ। ਇਸ ਕਰਕੇ ਉਹ ਕਾਲ ਤੇਰੇ ਹਰ ਵੇਲੇ ਨਾਲ ਹੈ ਵੀ ਕਦੋਂ ਇਹਦਾ ਟਾਈਮ ਖਤਮ ਹੋਇਆ ਨਹੀਂ ਅਤੇ ਮੈਂ ਇਹਦੀ ਜੇਂ ਖਿੱਚੀ ਨਹੀਂ, ਇਸ ਕਰਕੇ ਤੂੰ ਸੇਵੀ ਚੱਲ ਸਦਾ ਹੀ, ਕਿਉਂਕਿ ਤੇਰਾ ਟਾਈਮ ਦਾ ਕੋਈ ਪਤਾ ਨਹੀਂ ਕਦੋਂ ਤੂੰ ਮਰ ਜਾਣਾ ਹੈ। ਸੇਵਤ ਸੇਵਤ ਸਦਾ ਸੇਵੇ, ਸੇਵਤ ਸੇਵਤ ਸਦਾ ਸੇਵੇ, ਤੇਰਾ ਸੰਗੇ ਬਸਤ ਹੈ ਕਾਲ। ਗੁਰੂ ਰਾਮਦਾਸ ਸਾਹਿਬ ਐਸ ਦੁੱਖ ਤੂੰ ਪੈ ਖਾ ਕੇ ਇੱਕ ਘੜੀ ਦਾ ਕੀ ਇੱਕ ਸਾਸ ਦਾ ਵਿਸ਼ਵਾਸ ਨਹੀਂ ਕਰ ਰਹੇ ਵੀ ਨਾਮ ਜਪਣਾ ਐਡਾ ਜ਼ਰੂਰੀ ਹੈ। ਉਹ ਕਹਿੰਦਾ ਢਿੱਲ ਨਾ ਕਰ, ਹਰ ਜਪਦਿਆਂ ਖਿੰਨ ਢਿੱਲ ਨਾ ਕੀਜੀ। ਔਰ ਇਹ ਮਨ ਨੂੰ ਆਪਣੀ ਜਿੰਦ ਨੂੰ ਸਮਝਾ ਰਹੇ ਵੀ ਜਪਣ ਵੇਲਾ ਜਿਹੜਾ ਨਾਮ ਦਾ ਜਪਣਾ ਇਹਨੂੰ ਡਿਲੇ ਨਾ ਕਰ।
ਹਰੇ ਜਪਦਿਆਂ ਖਿੰਨ ਢਿੱਲ ਨਾ ਕੀਜੀ, ਮੇਰੀ ਜ਼ਿੰਦਗੀ ਮੇਰੀ ਜਿੰਦੜੀ ਮਤ ਕੇ ਜਾਪੇ ਸਾਹੋ ਆਵੇ ਕੇ ਨਾ ਆਵੇ ਰਾਮ।
ਕੀ ਪਤਾ ਲੱਗਦਾ ਸਾਹ ਆਉਣਾ ਨੀ, ਇਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਨਾਲ ਕਮਾਈ ਕੀਤੀ।
ਸੇਵਤ ਸੇਵਤ ਸਾਧ ਸੇਵੇ ਕਿਉਂ ਤੇਰੇ ਸੰਗ ਬਸਤ ਹੈ ਕਾਲ।
ਇਹ ਸਾਰੀ ਪੈਸੀਮਿਸਟਿਕ ਵਿਊ ਹੈ, ਡਰਾਉਣੀਆਂ ਵਿਊ ਹੈ। ਅੱਗੇ ਹੁਣ ਚੜ੍ਹਦੀਆਂ ਕਾਲਾਂ ਆਈਆਂ ਵੀ ਇਹਨੂੰ ਵੀ ਤੂੰ ਕਾਲ ਨੂੰ ਵੀ ਕੱਟ ਸਕਦਾ ਹੈ, ਕਾਲ ਨੂੰ ਵੀ ਮਾਰ ਸਕਦਾ ਹਾਂ ਤੂੰ ਭਜਨ ਦੇ ਨਾਲ। ਤੇ
ਕਰ ਸੇਵਾ ਤੂੰ ਸਾਧਗੀ, ਕਰ ਸੇਵਾ ਤੂੰ ਸਾਧਗੀ।
ਅਸੀਂ ਚੰਗੀ ਤਰ੍ਹਾਂ ਐਨਾਲਿਸਿਸ ਕਰਕੇ ਨਿਚੋੜ ਕੱਢ ਚੁੱਕੇ ਹਾਂ, ਸੰਤ ਅਜੀਕਲ ਟੂ ਸਾਧ ਅਜੀਕਲ ਟੂ ਸਤਿਗੁਰੂ। ਸਾਧ ਸਾਡਾ ਸਤਿਗੁਰੂ ਹੈ ਜਿਹਦੀ ਦੇਹ ਨਹੀਂ ਹੈ, ਇਸ ਕਰਕੇ ਉਹਦੀ ਸੇਵਾ ਹੈ ਨਾਮ ਜਪਣਾ।
ਕਰ
ਕਿਉਂ ਸੇਵਾ, ਅਸੀਂ ਕਿੱਦਾਂ ਕਹਿ ਦਿੰਦੇ ਵੀ ਉਹਦੀ ਸੇਵਾ ਹੈ।
ਓਏ ਰਹਾ ਉਹਦੀ ਤੂੰ ਕਹਿ ਹਰ ਨਾਮ ਲੈਹੋ ਨੀਤਾ।
ਸਾਰੀ ਸਾਰੀ ਸ਼ਬਦ ਦੀ ਜਿਹੜੀ ਥੀਸਿਸ ਹੈ ਉਹ ਰਹਾਓ ਹੈ, ਰਹਾਓ ਨਾ ਸਾਰਾ ਕੰਮ ਹੋਣਾ। ਸੇਵਾ ਲਿਖ ਦਿਓ, ਕੁਛ ਲਿਖ ਦਿਓ, ਸਭ ਕੁਛ ਸਾਡਾ ਕੀ ਹੈ,
ਹਰੇ ਨਾਮ ਲੈਹੋ ਮੀਤਾ ਲੈਹੋ, ਹਰੇ ਨਾਮ ਲੈਹੋ ਮੀਤਾ ਲੈਹੋ। ਕਰ ਸੇਵਾ ਤੂੰ ਸਾਧਗੀ, ਕਰੇ ਸੇਵਾ ਤੂੰ ਸਾਧਗੀ, ਕਰੇ ਸੇਵਾ ਤੂੰ ਸਾਧਗੀ, ਕਰੇ ਸੇਵਾ ਤੂੰ ਸਾਧਗੀ। ਹਾਂ ਕਾਟੀਏ ਜਮ ਜਾਲ, ਹਾਂ ਕਾਟੀਏ ਜਮ ਜਾਲ, ਤੇਰੇ ਸੰਗੇ ਬਸਤ ਹੈ ਕਾਲ।
ਹੋਰ ਕਿਸੇ ਐਕਸ਼ਨ ਨਾ ਤੇਰਾ ਸੁਧਾਰ ਨਹੀਂ ਹੋਣਾ। ਤੂੰ ਹੋਮ ਜੱਗ ਕਰ ਲੈ, ਬੜਾ ਭਾਰਾ ਜੱਗ ਸੀ ਹੋਮ ਜੱਗ, ਜਿੱਥੇ ਘੋੜਾ ਛੱਡਦੇ ਸੀ ਤੇ ਮਾਰੇ ਰਿਸ਼ੀ ਮੋਰ ਪਿਛਲੇ ਹਿੰਦੂਆਂ 'ਚ। ਹੋਮ ਜੱਗ ਤੀਰਥ ਬਣਾ ਲੈ, ਭਾਵੇਂ ਅੰਮ੍ਰਿਤਸਰ ਦਾ ਤੀਰਥ ਹੋਵੇ, ਭਾਵੇਂ ਮੁਕਤਸਰ ਦਾ ਤੀਰਥ ਹੋਵੇ, ਜਿੰਨੇ ਮਰਜ਼ੀ ਹੇਮਕੁੰਠ ਚੜ੍ਹ ਜਾ ਭਾਵੇਂ। ਹੋਮ ਜੱਗ ਤੀਰਥ ਕੀਏ ਵਿੱਚੇ ਹੋਮੇ ਵਧੇ ਵਿਕਾਰ, ਜਿੰਨੇ ਇਹਨਾਂ 'ਤੇ ਜਾਏਗਾ ਤੇਰੀ ਹੋਮੇ ਵਧੇਗੀ ਔਰ ਵਿਕਾਰ ਕੰਮ ਕਰੇਗਾ ਤੂੰ। ਨਹਾਉਣ ਧੋਣ ਦਾ ਕੀ ਕੰਮ ਹੈ, ਵਿਕਾਰ ਕੰਮ ਹੈ। ਕੋਈ ਕੰਮ ਨਾਮ ਜਪਣ ਤੋਂ ਬਗੈਰ ਸਾਰਾ ਵਿਕਾਰ ਹੈ। ਇਸ ਨਾਲ ਤੀਰਥਾਂ 'ਤੇ ਤੂੰ ਜਾਏਗਾ ਅਤੇ ਆ ਰੈਵੋਲਿਊਸ਼ਨਰੀ ਗਿਆਨ ਹੈ। ਉਸ ਵੇਲੇ ਹਿੰਦੂਆਂ 'ਚ ਸਭ ਚੀਜ਼ ਹੁੰਦੀ ਸੀ, ਹੁਣ ਸਿੱਖਾਂ 'ਚ ਸਭ ਤੋਂ ਵੱਡੀ ਹੋ ਰਹੀ ਹੈ। ਗੁਰੂ ਸਾਹਿਬ ਦੇ ਸਿੱਖਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਅਤੇ ਇਸ਼ਨਾਨ, ਗੁਰੂ ਸਾਹਿਬ ਦੇ ਸਿੱਖਾਂ ਨੂੰ ਜਿਨ੍ਹਾਂ ਤੋਂ ਗੁਰਦੁਆਰਿਆਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਦੀ ਝੋਲੀ 'ਚ ਪਾਓ, ਕਿਉਂਕਿ ਖਾਲਸਾ ਜੀ ਦੀ ਝੋਲੀ ਖਾਲੀ ਹੈ ਔਰ ਖਾਲਸਾ ਜੀ ਨੇ ਅੱਗੇ ਬੜੇ ਚੰਦ ਚਾੜੇ ਹੈ ਜਿਹੜੇ ਇੰਡੀਆ 'ਚ ਗੁਰਦੁਆਰੇ ਹੈ, ਅਤੇ ਉਹਨਾਂ ਗੁਰਦੁਆਰਿਆਂ ਦੀ ਸੰਭਾਲ ਸੇਵ ਦੇਖੋ ਲਫ਼ਜ਼ ਮੋਮਣਿਆਂ ਨਾਲ ਕਿਆ ਸਲਿਪਰੀ ਲਫ਼ਜ਼ ਲਾਏ ਹੈ, ਤਿਨ੍ਹਾਂ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਦੀ ਝੋਲੀ 'ਚ ਖੇਕ ਨਾ ਪਾਈ ਇਹੋ ਜਿਹੀ ਖਾਲਸਿਆਂ ਦੀਆਂ। ਉਹ ਗੁਰਦੁਆਰੇ ਅੱਗੇ ਅੱਗੇ ਤੁਸੀਂ ਇਹ ਮੰਗਣ ਵਾਲੀ ਚੀਜ਼ ਹੈ, ਤੀਰਥਾਂ 'ਤੇ ਚਲ ਜਾਓ, ਇਹਨਾਂ 'ਤੇ ਚਲ ਜਾਓ, ਨਾਲ ਆਓ ਜੀ ਇੱਥੇ ਆਣ ਕੇ ਇਸ਼ਨਾਨ ਕਰੋ, ਸਾਰਾ ਕੁਛ ਆ ਚੜਾਵੇ ਚੜਾਓ, ਅਤੇ ਆਹ ਕੰਮ ਕੌਣ ਕਰੇਗਾ,
ਹਰੇ ਨਾਮ ਲੈਹੋ ਮੀਤਾ ਲੈਹੋ, ਹਰੇ ਨਾਮ ਲੈਹੋ ਮੀਤਾ ਲੈਹੋ।
ਉਹ ਪੰਥ ਨੂੰ ਕਹਿਣਗੇ ਜੀ ਨਹੀਂ ਗੁਰਦੁਆਰੇ ਲਿਓ ਪਾਕਿਸਤਾਨ ਦੇ,
ਹਰ ਨਾਮ ਹਰੇ ਨਾਮ ਲੈਹੋ ਮੀਤਾ।
ਆ ਗਏ ਬਿਕਮ
ਪੰਥ ਪਿਆਨ, ਹੋਮ ਜੱਗ ਤੀਰਥ ਕੀਏ ਹੋ ਜਿਤ ਕੀਏ ਵਿੱਚ ਹਮੇ ਵਧੇ
ਬਿਕਾਰ
ਨਰਕ ਸੁਰਗ ਦੋਏ ਪਹੁੰਚਣਾ ਹੋਏ ਬਹੁਰੇ ਬਹੁਰੇ ਅਵਤਾਰ
ਸਾਡੇ ਗੁਰੂਆਂ ਨੂੰ ਅਵਤਾਰ ਬਣਾ ਤਾ ਓਏ ਅਵਤਾਰ ਮੈਨੇ ਤੇ ਆਉਣਾ ਜਾਣਾ ਤੂੰ ਆਉਂਦਾ ਜਾਂਦਾ ਰਹੇਗਾ
ਹੋਏ ਬਹੁਰੇ ਬਹੁਰੇ ਅਵਤਾਰ
ਜਾਂ ਸ਼ਿਵਪੁਰੀ ਚ ਚਲੇ ਜਾ ਜਿੱਥੇ ਸ਼ਿਵ ਰਹਿੰਦਾ
ਜਾਂ ਇੰਦਰਪੁਰੀ ਚ ਚਲੇ ਜਾ ਬ੍ਰਹਮਾਪੁਰੀ ਚ ਚਲੇ ਜਾ ਉਹ
ਕੋਈ ਥਾਂ ਰਹਿਣ ਵਾਲਾ ਨਹੀਂ ਹੈ ਸਭ ਫਿਨਾ ਫਿਲਾ ਸਭ ਕੁਛ ਟੈਂਪਰਰੀ ਹੈ ਚੀਜ਼ਾਂ
ਮਹਾਰਾਜ ਅੱਗੇ ਉਹ ਚੀਜ਼ ਦੇ ਰਹੇ ਨੇ ਸ਼ਿਵਪੁਰੀ ਬ੍ਰਹਮ ਇੰਦਰਪੁਰੀ ਸ਼ਿਵਪੁਰੀ ਬ੍ਰਹਮ ਇੰਦਰਪੁਰੀ ਨੇ ਚੱਲ ਕੋ ਥਾਂ ਨਾ ਹੈ ਨੇਚਲ ਕੋ ਥਾਉ ਨਾਹੀ ਨੇਚਲ ਕੋ ਥਾਉ ਨਾਹੀ ਬਿਨ ਹਰ ਸੇਵਾ ਸੁਖ ਨਹੀਂ ਏ ਬਿਨ ਹਰ ਸੇਵਾ ਸੁਖ ਨਹੀਂ ਹੋ ਸਾਕਤ ਆਵੇ ਜਾਹੇ ਹੋ ਸਾਕਤ ਆਵੇ ਜਾਹੇ ਨੇਚਲ ਕੋ ਥਾਂ ਨਾਹੇ
ਅੱਗੇ ਇੱਕ ਲਫ਼ਜ਼ ਸਲਿਪਰੀ ਆਉਣਾ ਹੈ ਕੀਰਤਨ ਦਾ ਹੁਣ ਦੇਖੋ ਸਾਰੇ ਸ਼ਬਦ 'ਚ ਤੇ ਮਹਾਰਾਜ ਨਾਮ ਜਪਾ ਰਹੇ ਨੇ ਅਤੇ ਇੱਥੇ ਕੀਰਤਨ ਨਾਲ ਉਧਾਰ ਕਿੱਦਾਂ ਹੋਵੇਗਾ ਆ ਤੁਕ ਅਸੀਂ 50 ਸਾਲ ਗਾ ਕੇ ਆਪਣਾ ਉਧਾਰ ਕਰਦੇ ਰਹੇ
ਲੈ ਜੀ ਲਿਖਿਆ ਹੈ ਕਰ ਕੀਰਤਨ ਹੋਏ ਉਧਾਰ ਕਰੇ ਕੀਰਤਨ ਕਰੇ ਕੀਰਤਨ
ਅਸੀਂ ਤਿੰਨ ਤਿੰਨ ਵਾਰੀ ਗਾਉਣਾ
ਕਰੇ ਕੀਰਤਨ ਕਰੇ ਕੀ ਕਰੇ ਕੀਰਤਨ ਹੋਏ
ਬਾਬਾ ਨਾਨਕ ਕਹਿ ਰਿਹਾ
ਨਾਨਕ ਕਹੇ ਸੁਨੇ ਰੇ ਮਨਾ ਏ ਨਾਨਕ ਕਹੇ ਸੁਨੇ ਰੇ ਮਨਾ
ਕਹਿੰਦੀ ਉਹੀ ਤੇ ਉਪਦੇਸ਼ ਹੈ ਸਾਨੂੰ
ਕਰ ਕੀਰਤਨ ਕਰ
ਕਿਉਂ ਕਿਉਂ ਉਪਦੇਸ਼ ਹੈ ਜੋ ਜੈਸੋ ਗੁਰੇ ਉਪਦੇਸਿਆ ਜੈਸੋ ਗੁਰੇ ਉਪਦੇਸ਼ ਮੈਂ ਤੈਸੋ ਕਹਿਆ ਪੁਕਾਰ
ਹੈ ਕਿ ਨਹੀਂ ਧੋਖਾ ਬਿਲਕੁਲ ਕੋਈ ਬੰਦਾ ਸਮਝ ਨਹੀਂ ਸਕਦਾ ਜਿਨ ਚ ਕਰੋ ਆਪ ਬਾਂਹ ਫੜ ਕੇ ਨਾ ਕੱਢੇ
ਕਿਸੇ ਦਾ ਐਸਾ ਪੇਚੀਦਾ ਗਿਆਨ ਹੈ ਐਸਾ ਡੂੰਘਾ
ਔਰ ਖੁੱਲੇਗਾ ਰਹਾ ਉਹਦੀ ਧੁੱਕ ਨਾ ਪੀ ਇਹ ਕੀਰਤਨ ਉਧਾਰ ਹੋਣਾ ਜਾ ਕੇ
ਹਰ ਨਾਮ ਲੈ ਮੀਤਾ ਲੈ ਨਾਮ
ਅਸੀਂ ਸਦਾ ਲਈ ਗਿਆਨ ਦੀ ਸਾਂਝ ਕਰਦੀ ਹੈ
ਗੁਰੂਆਂ ਨੂੰ ਰਹਾਓ ਪਹਿਲਾਂ ਆਉਂਦਾ ਸੀ ਜਿੱਦਾਂ ਕੋਈ ਅਸੀਂ ਸਮਰੀ ਲਿਖਣੀ ਹੋਵੇ ਕੋਈ ਵੀ ਅਸੀਂ ਸਬਜੈਕਟ ਦੇ ਉੱਤੇ ਕੋਈ ਚੀਜ਼ ਲਿਖਣੀ ਹੋਵੇ ਪਹਿਲਾਂ ਉਹਦਾ ਹੈਡਿੰਗ ਸੋਚੀਦਾ ਕਾਹਦੇ 'ਤੇ ਲਿਖੀ ਹੈ ਇਸ ਤਰ੍ਹਾਂ ਗੁਰੂਆਂ ਨੂੰ ਪਹਿਲਾਂ ਰਹਾਓ ਆਉਂਦਾ ਸੀ ਅਕਾਲ ਪੁਰਖ ਵੱਲੋਂ ਜੈਸੀ ਮੈਂ ਆਵੈ ਖਸਮ ਕੀ ਬਾਣੀ
ਔਰ ਜਿਹੜੀ ਬਾਣੀ ਆਉਂਦੀ ਸੀ ਗੁਰੂਆਂ ਭਗਤਾਂ ਨੂੰ ਸਾਰਿਆਂ ਨੂੰ
ਉਹਨਾਂ ਨੂੰ ਰਹਾਉ ਪਹਿਲਾਂ ਆਉਂਦਾ ਸੀ ਰਹਾਉ ਕੀ ਹੈ ਸਾਰੇ ਪਹੀਏ ਦਾ ਐਕਸਲ ਹੈ ਜਿੱਦਾਂ ਪਹੀਆ ਐਕਸਲ ਦੁਆਲੇ ਪਾਉਂਦਾ ਹੈ ਇੱਦਾਂ ਸਾਰਾ ਸ਼ਬਦ ਉਸ ਰਹਾਉ ਦੁਆਲੇ ਪਾਉਂਦਾ ਹੈ ਅਤੇ ਰਹਾਉ ਦੀਆਂ ਤੁਕਾਂ ਕੀ ਆ ਉਹ ਹੱਬ ਹੈ ਜਿੱਦਾਂ ਏਅਰਲਾਈਨਾਂ ਦਾ ਸਾਊਥ ਵੈਸਟ ਦਾ ਹੱਬ ਹੁੰਦਾ ਜਿੱਥੇ ਸਾਰੇ ਜਹਾਜ਼ ਇਕੱਠੇ ਹੋ ਜਾਂਦੇ ਉਹ ਸਾਈਕਲ ਦਾ ਹੱਬ ਹੁੰਦਾ ਉਹਦੇ ਨਾਲ ਤਾਰਾਂ ਮਾਰ ਬਾਹਰ ਨੂੰ ਨਿਕਲੀਆਂ ਉਹ ਹੱਬ ਜਿਹੜੀ ਚੀਜ਼ ਹੈ ਨਾ ਉਹ ਰਹਾਉ ਹੈ ਸਾਰਾ ਸ਼ਬਦ ਇਹਦੇ ਦੁਆਲੇ ਪਾਉਂਦੇ ਪਹਿਲਾਂ ਰਹਾਉ ਗੁਰੂਆਂ ਨੂੰ ਆਉਂਦਾ ਸੀ ਫਿਰ ਆਵਾਜ਼ ਆਉਂਦੀ ਸੀ ਜਾਂ ਬਾਣੀ ਜਿੱਦਾਂ ਬਣਤਰ ਹੈ ਕਹਿੰਦੀ ਸੀ ਲੈ ਰਹਾਉ ਦੇ ਦੁਆਲੇ ਹੁਣ ਸ਼ਬਦ ਆਏਗਾ
ਇਸ ਕਰਕੇ ਪਹਿਲਾਂ ਰਹਾਉ ਆਇਆ ਹਰੇ ਨਾਮ ਲੈਹੋ ਮੀਤਾ ਲੈਹੋ ਹਰੇ ਨਾਮ ਲੈਹੋ ਮੀਤਾ ਆ ਗਏ ਬੇਖਮ ਪੰਥ ਪਿਆਨ ਜੈ ਸੋ ਗੁਰੇ ਉਪਦੇਸਿਆ ਜੈ ਸੋ ਗੁਰੇ ਉਪਦੇਸਿਆ
ਮੈਂ ਤੈ ਸੋ
ਕਹਿਆ ਪੁਕਾਰ
ਪੋਇਟਰੀ ਹੈ ਬੜੀ ਡੂੰਗੀ ਮੈਂ ਤੈ ਸੋ ਕਿਹਾ ਪੁਕਾਰ ਦਾ ਮਤਲਬ ਇਹ ਨਹੀਂ ਇਹ ਕਿਹਾ ਨਾਮ ਦਾ ਹੈ ਮੈਂ ਉੱਚੀ ਉੱਚੀ ਕਿਹਾ ਨਾਮ ਦਾ ਸੋ ਕਹੋ ਟਲ ਗੁਰਸੇ ਕਹਿਣਾ ਨਾਮ ਨਾ ਮੈਂ ਕਹਿ ਕੇ ਕੁੱਤੇ ਹੈ ਨਾਮ ਲਿਓ ਮੀਤਾ ਮੈਂ ਪੁਕਾਰ ਪੁਕਾਰ ਨਾਮ ਲਿਆ ਉਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ ਕਬੀਰ ਸਾਹਿਬ ਉੱਚੀ ਉੱਚੀ ਨਾਮ ਪਹਿਲਾਂ ਜਪਣਾ ਪੈਂਦਾ ਹੈ ਬੇਨਤੀ ਰੂਪ ਹੋ ਕੇ ਇਸ ਕਰਕੇ ਉਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ ਤੈਨੂੰ ਲਿਆ ਉਬਾਰੀ ਇਸ ਕਰਕੇ ਜਿਹੜਾ ਨਾਮ ਉੱਚੀ ਉੱਚੀ ਜਪਣਾ ਬੇਨਤੀ ਰੂਪ ਹੋ ਕੇ ਦੁਹਾਈ ਪਾਉਣੀ ਹੈ ਕਈ ਕਿਸਮ ਨਾਮ ਕਈ ਕਿਸਮ ਦਾ ਨਾਮ ਜਪਦੇ ਹੈ ਆਪਾਂ ਭਗਤ ਔਰ ਉਹ ਹੈ ਪੁਕਾਰ ਕੇ ਉੱਚੀ ਉੱਚੀ ਨਾਮ ਨੂੰ ਮੈਂ ਕਹਿਆ ਮੈਂ ਤੈ ਸੋ ਜਿੱਦਾਂ ਮੈਨੂੰ ਗੁਰੂ ਨੇ ਉਪਦੇਸ਼ ਦਿੱਤਾ ਸੀ ਗੁਰਮੰਤਰ ਦਿੱਤਾ ਸੀ ਉਹਨੂੰ ਮੈਂ ਪੁਕਾਰ ਪੁਕਾਰ ਜਪਿਆ ਮੈਂ ਤੈ ਸੋ ਕਹਿਆ
ਜੈ ਸੋ ਗੁਰੇ ਉਪਦੇਸਿਆ ਜੈ ਸੋ ਗੁਰੇ ਉਪਦੇਸਿਆ
ਮੈਂ ਤੈ ਸੋ ਕਹਿਓ ਪੁਕਾਰ ਔਰ ਜਿਹੜਾ ਗਾ ਉੱਚੀ ਉੱਚੀ ਬੋਲ ਬੋਲ ਕੇ ਨਾਮ ਜਪਣਾ ਇਹੋ ਹੀ ਕੀਰਤਨ ਕਰਨਾ ਕਰ ਕੀਰਤਨ ਹੋਏ ਉਹਦਾ ਨਾਨਕ ਕਹਿ ਸੁਨੇਰੇ ਮਨਾ ਕਹਿ ਨਾਲ ਸੁਣੇ ਸ਼ਬਦ ਸੁਰਤ ਦੀ ਖੇਡ ਹੈ ਨਾਮ ਨੂੰ ਕਹਿਣਾ ਉਹਨੂੰ ਕੰਨਾਂ ਨਾਲ ਸੁਣਨਾ ਇਹ ਨਹੀਂ ਆ ਪੋਇਟਰੀ ਨਾਨਕ ਕਹਿ ਸੁਨੇਰੇ ਮਨਾ ਰਾਮ ਸਿਮਰ ਲੈ ਤੂੰ ਮੋਤੀ ਰਾਮਾ ਜਾਂ ਜਾਓ ਜਿੱਦਾਂ ਦੀ ਸ਼ੇਰ ਪਾ ਉਹ ਇੱਥੇ ਉਪਦੇਸ਼ ਹੈ ਕਹਿਣ ਦਾ ਅਤੇ ਨਾਲ ਕੰਨਾਂ ਨਾਲ ਸੁਣਨ ਦਾ ਸ਼ਬਦ ਸੁਰਤ ਦੀ ਖੇਡ ਹੈ ਜਿਹੜਾ ਜਪਦੇ ਹੋ ਉਹਨੂੰ ਸੁਣੋ ਨਾਨਕ ਕਹਿ ਸੁਨੇਰੇ ਮਨਾ ਕੀਰਤਨ ਬਣਨਾ ਜਿਹੜਾ ਸ਼ਬਦ ਜਪਦਾ ਉਹਨੂੰ ਹੀ ਸੁਣ ਨਾਨਕ ਕਹਿ ਸੁਨੇਰੇ ਮਨਾ ਏ ਨਾਨਕ ਕਹਿ ਸੁਨੇਰੇ ਮਨਾ ਏ ਕਰੇ ਕੀਰਤਨ ਹੋਏ ਉਧਾਰ ਪ੍ਰਣਾਮ ਨਹੀਂ ਕਰਨਾ ਨਾਮ ਲੈਣਾ ਨਾਮ ਲੈ ਕੇ ਉਹਨੂੰ ਇਸ ਤਰ੍ਹਾਂ ਜਪਣਾ ਹਰੇ ਨਾਮ ਲੈਹੋ ਮੀਤਾ ਲੈਹੋ ਇੱਕ ਆਖ ਆਖੈ ਸ਼ਬਦ ਪਾਖੈ ਇੱਕ ਆਖ ਆਖੈ ਸ਼ਬਦ ਪਾਖੈ ਅਰਧ ਉਰਧ ਦਿਨ ਰਾਤ ਆਖ ਆਖੈ ਸ਼ਬਦ ਪਾਖੈ ਅਰਧ ਉਰਧ ਦਿਨ ਰਾਤ ਇੱਕ ਆਖ ਆਖੈ ਸ਼ਬਦ ਪਾਖੈ ਅਰਧ ਉਰਧ ਦਿਨ ਓਮ ਜਪੋ ਜੀਆ ਐਸੇ ਐਸੇ ਨਾਮ ਜਪੋ ਜੀਆ ਐਸੇ ਐਸੇ ਇਹਨੇ ਵੀ ਏਦਾਂ ਪਾਠ ਕਰਨਾ ਏਦਾਂ ਕੀਰਤਨ ਕਰਨਾ ਨਹੀਂ ਨਾਮ ਜਪੋ ਜੀਆ ਐਸੇ ਐਸੇ
ਕਬੀਰ ਸਾਹਿਬ ਦੇ ਦਰਸ਼ਨ ਕਰਨ ਲੱਗੇ ਆ ਕਬੀਰ ਜੀ। ਓ
ਐਸੇ 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 ਨਾਮ
ਮਿਸਾਲ ਦੇਣ ਲੱਗੇ ਦੋਵਾਂ ਬੱਚਿਆਂ ਦੀ ਹਨ ਔਰ ਸਤਿਯੁਗ ਦਾ ਜ਼ਮਾਨਾ ਦੱਸਣ ਲੱਗੇ। ਦੋ ਬੱਚੇ ਜਿਨ੍ਹਾਂ ਨੇ ਨਾਮ ਜਪਿਆ, ਇੰਨੀ ਮੁਸ਼ਕਲਾਂ ਚ ਪਿਓ ਮਾਰਨ ਨੂੰ ਫਿਰੇ ਉਸ ਬੱਚੇ ਨੂੰ ਪ੍ਰਹਿਲਾਦ ਨੂੰ। ਇਹ ਰੱਬ ਦਾ ਨਾਂ ਲੈਂਦਾ, ਮੇਰਾ ਨਾਂ ਨਹੀਂ ਇਹ ਜਪਦਾ। ਪ੍ਰਹਿਲਾਦ ਸਤਿਯੁਗ ਦਾ ਪਹਿਲਾ ਵੱਡਾ ਭਗਤ ਔਰ ਉਹਦੀ ਮਿਸਾਲ ਕਬੀਰ ਸਾਹਿਬ ਆਪਣੇ ਮਨ ਨੂੰ ਦੇ ਰਹੇ। ਮਨਾ ਜੀਆ ਮੇਰੇ ਐਂ ਜਪ, ਤੈਨੂੰ ਤੇ ਇੰਨੇ ਸੁੱਖ ਹੈ, ਇੰਨੇ ਤੇਰੇ ਤੇ ਉੱਤੇ ਕੋਈ ਨਹੀਂ ਹੈ। ਉਸ ਬੱਚੇ ਦੇ ਸਿਰ ਦੇ ਉੱਤੇ ਕੌਲ ਖੜਾ ਉਹਦਾ ਪਿਓ, ਉਹਨੂੰ ਜਪਣ ਨਹੀਂ ਦਿੰਦਾ। ਪਰ ਕਹਿੰਦਿਆ ਤੁਸੀਂ ਜੀਆ ਇੱਦਾਂ ਜਪ ਜਿਹੜਾ ਉਹਨਾਂ ਨਾਲ ਇੰਨੀ ਮੁਸ਼ਕਲਾਂ 'ਚ ਜਪ ਗਏ ਹੋ।
ਐਸੇ 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 ਨਾਮ ਜਪਿਓ ਹਰ ਜੈਸੇ, ਜਪਿਓ ਹਰ ਜੈਸੇ ਧਰੂ ਪ੍ਰਹਿਲਾਦੇ, ਜਪਿਓ ਹਰ ਜੈਸੇ ਧਰੂ ਪ੍ਰਹਿਲਾਦੇ ਜਪਿਓ ਹਰ ਜੈਸੇ।
ਸਾਨੂੰ ਤੇ ਇਸ ਦੇਹ 'ਚ ਨਾ ਮੱਖੀ ਨਾ ਘਟਾ, ਸਭ ਤੋਂ ਵੱਡਾ ਹੀ ਬਿਫਤਾ ਪੰਜਾਬ ਜਾਂ ਜਾਓ, ਸਭ ਤੋਂ ਵੱਡਾ ਦੁੱਖ ਹੈ ਮੱਖੀ ਤੇ ਘਟੇ ਦਾ। ਉਹ ਬਹੁਤ ਦੁਆਲਿਓ ਨਹੀਂ ਹਟਦੀਆਂ, ਬੰਦੇ ਦੀ ਸੂਰਤ ਕੀ ਠੀਕ ਨਹੀਂ। ਘਟਾ ਇੰਨਾ ਇੱਥੇ ਤੇ ਨਾ ਮੱਖੀ ਨਾ ਘਟਾ, ਐਸਾ ਸਹੂਲਤਾਂ ਮਿਲੀਆਂ ਬੰਦਾ ਫੇਰ ਨਹੀਂ ਨਾਮ ਜਪਦਾ। ਮਹਾਰਾਜ ਕਹਿੰਦੇ ਹੋਏ ਉਹਨਾਂ ਬੱਚਿਆਂ ਦੀ ਮਿਸਾਲ ਦੇਖੋ,
ਜਪਿਓ ਹਰ ਜੈਸੇ, ਜਪਿਓ ਹਰ ਜੈਸੇ
ਧਰੂ ਪ੍ਰਹਿਲਾਦ ਨਾ ਬਾਜੇ ਵਜਾਏ ਸੀ, ਕੀਰਤਨ ਕੀਤਾ ਸੀ। ਧਰੂ ਪ੍ਰਹਿਲਾਦ ਕੋਲ ਕਿਹੜੀ ਬਾਣੀ ਸੀ? ਵੀ ਚਲੋ ਜੀ ਬਾਣੀ ਵੀ ਸਾ ਲਿਖੀ ਆ ਸਾ, ਉਹਨਾਂ ਕੋਲ ਤਾਂ ਕੋਈ ਨਾ ਬਾਣੀ ਨਾ ਕੁਛ। ਚਾਰ ਸਾਹਿਬ ਜ਼ਿਆਦਿਆਂ ਨਾ ਬਾਜੇ ਵਜਾਏ ਸੀ। ਗੁਰੂ ਹਰਕ੍ਰਿਸ਼ਨ ਸਾਹਿਬ ਬੱਚਾ ਸੀ, ਉਹ ਬਾਜੇ ਵਜਾਉਂਦਾ ਹੁੰਦਾ ਸੀ। ਉਹ ਭਗਤੀ ਕਰਦੇ ਸੀ, ਉਹਨਾਂ ਦੇ ਮਾਂ ਬਾਪ ਆਲੇ ਦੁਆਲੇ ਭਗਤੀ ਭਗਤੀ ਸੀ, ਨਾਮ ਜਪਦੇ। ਅਸੀਂ ਕਰਕੇ ਦੇਖਿਆ ਵੀ ਜਿੱਥੇ ਜਿੱਥੇ ਭਗਤੀ ਨਾਮ ਜਪਣ ਦੀ ਲਹਿਰ ਤੁਰੀ ਆ, ਬੱਚੇ ਸਭ ਤੋਂ ਜ਼ਿਆਦਾ ਜਪਦੇ, ਕਿਉਂਕਿ ਸੁਰਤ ਦੀ ਖੇਡ ਹੈ। ਇਹਨੂੰ ਸਮਝਣ ਦੀ ਲੋੜ ਨਹੀਂ ਹੈ ਨਾਮ ਜਪਣ ਵੇਲੇ, ਸਿਰ ਸੁਰਤ ਟਿਕਾਉਣੀ ਹੈ ਪਰਮੇਸ਼ਰ ਦੇ ਨਾਮ 'ਚ, ਉਹ 'ਚ ਪਾਰਸ ਕਲਾ ਹੈ। ਸੱਪ ਦੇ ਕੰਨ ਨਹੀਂ ਹੁੰਦੇ, ਤੁਹਾਨੂੰ ਬਾਣੀ ਰਾਹੀਂ ਸੱਚਾਈਆਂ ਦੱਸਦੀ ਹੈ ਜੋ ਲਿਖਿਆ ਵੀ ਸੱਪ ਬੀਨ 'ਤੇ ਕਿਉਂ ਮਸਤ ਹੋ ਜਾਂਦਾ ਹੈ। ਇਸ ਤਰ੍ਹਾਂ ਬੱਚਾ ਨਾਮ ਜਪਣ 'ਚ ਮਸਤ ਹੋ ਜਾਂਦਾ ਹੈ। ਸੱਪ ਦੇ ਕੰਨ ਨਹੀਂ ਹੁੰਦੇ ਵੀ ਜਿਹੜਾ ਉਹ ਸੁਣ ਲੈਂਦਾ ਬੀਨ, ਜਿਸ ਵੇਲੇ ਵੱਜਦੀ ਹੈ ਤਾਂ ਸਰੀਰ ਕਰਕੇ ਉਹ ਝੂਲਣ ਲੱਗ ਪੈਂਦਾ ਹੈ। ਉਹ 'ਚ ਕੀ ਹੁੰਦਾ? ਉਹਦੇ 'ਚ ਸਾਰੇ ਸਰੀਰ 'ਚ ਵੇਵਸ ਫਿਰ ਜਾਂਦੀਆਂ ਹੈ ਉਸ ਬੀਨ ਦੀਆਂ, ਜਿਹੜੀਆਂ ਸੁਣਦਾ ਹੈ ਉਹਨੂੰ ਉਹਦੇ ਸਰੀਰ ਦੇ ਵਿੱਚ ਵੇਵ ਸਾਰੇ ਚੱਲ ਜਾਂਦੀਆਂ। ਇਸੇ ਕਰਤੇ ਰੋਮ ਰੋਮ ਰਵਿਆ ਹਰ ਨਾਮ, ਰੋਮ ਰੋਮ ਰਵਿਆ ਹਰ ਨਾਮ, ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖ ਰੋਮ ਗੁਰਮੁਖੇ ਅੜਦੋ ਅੜਦੀ ਵਿਆਸ ਜਿਸ ਵੇਲੇ ਚੱਲ ਪੈਂਦਾ ਹੈ ਰੋਮ ਰੋਮ ਚ ਸਾਰੇ। ਜਿਹੜਾ ਸੱਪ ਹੁੰਦਾ ਉਹਦੇ 'ਚ ਬੀਨ ਜਿਹੜੀ ਹੈ, ਇਸ ਤਰ੍ਹਾਂ ਜਦੋਂ ਹਿਰਦੇ ਹਰ 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 ਧੁਨ ਉਪਜੀ, ਹਰ ਜਪੀਏ ਮਸਤਕ ਭਾਗ ਜੀਓ, ਜਦੋਂ ਅੰਦਰ ਧੁਨ ਉੱਠਦੀ ਹੈ ਉਦੋਂ ਮਨ ਬਾਹਰ ਜਾਂਦਾ ਹੀ ਨਹੀਂ ਹੈ। ਕਹਿੰਦਾ ਮੈਂ ਬਾਹਰ ਕੀ ਲੈਣਾ, ਅਤੇ ਅੰਦਰ ਹੀ ਸਵਾਦ ਆ ਗਿਆ, ਉੱਥੇ ਮਸਤ ਹੋ ਜਾਂਦਾ। ਇਸ ਕਰਕੇ ਜਿਹੜਾ ਨਾਮ ਦਾ ਜਪਣਾ ਹੈ ਉਹ ਬੱਚੇ ਛੇਤੀ ਮਹਿਬ ਹੋ ਜਾਂਦੇ ਹੈ, ਕਿ ਉਹਨਾਂ ਦੀਆਂ ਬਿਰਤੀਆਂ ਬਾਹਰ ਘੱਟ ਹੈ। ਉਹਨਾਂ ਨੂੰ ਸਮਝਾਉਣ ਦੀ ਜਾਂ ਉਹਨਾਂ ਨੂੰ ਜਿਹੜੀਆਂ ਅਸੀਂ ਪੰਜ ਪੌੜੀਆਂ ਜਪਜੀ ਸਾਹਿਬ ਜਾਂ ਪਾਠ ਸਿਖਾਲਦੇ ਹਾਂ, ਪੰਜ ਪੌੜੀਆਂ ਸਾਨੂੰ ਨਹੀਂ ਮਤਲਬ ਦਾ ਪਤਾ, ਤੇ ਤੁਸੀਂ ਉਹਨਾਂ ਨੂੰ ਕੀ ਸਿਖਾਲਦੇ? ਪੰਜ ਪੌੜੀਆਂ ਪਾਠ ਕਰੀ ਜਾਣਗੇ ਉਹ ਵਿਚਾਰੇ ਤਾਂ ਸਮਝਦੇ ਨਹੀਂ,
ਉਹ ਗੁਰਦੁਆਰੇ ਜਾਣਗੇ ਵੀ ਲੈ ਕੇ ਜਾਓਗੇ ਤੁਸੀਂ, ਚਲੋ ਗੁਰਦੁਆਰੇ ਚਲੋ, ਉੱਥੇ ਤਾਂ ਗੁੰਗੇ ਕੀਤੇ ਅਸੀਂ ਪਹਿਲਾਂ ਹੀ, ਉਹਨਾਂ ਨੂੰ ਤਾਂ ਪੰਜਾਬੀ ਵੀ ਨਹੀਂ ਆਉਂਦੀ, ਉਹ ਤਾਂ ਸਾਰਾ ਕੁਛ ਹੀ ਉਸ ਚੀਜ਼ 'ਚ ਹੁੰਦਾ। ਜਿਹੜੇ ਇੱਥੇ ਦੇ ਬੱਚਿਆਂ ਨੂੰ ਇਹ ਪ੍ਰੋਬਲਮ ਹੈ ਵੀ ਅਸੀਂ ਸਾਨੂੰ ਕੁਛ ਸਿੱਧਾ ਜੇ ਸਮਝਾਓ, ਅਸੀਂ ਕਿ ਅਸੀਂ ਅਭਿਆਸ ਸਿਖਾ ਲਿਆ, ਦੇਖਿਆ ਇੰਨੀ ਚੇਤੀ ਫੜਦੇ ਹੈ ਬੱਚੇ। ਆ ਮੈਂ ਹੁਣ ਰੈੱਡ ਲੈਂਡ ਆਪਣੀ ਲੜਕੀ ਕੋਲ ਗਿਆ ਵਾਂ, ਹੱਡ ਬੀਤੀਆਂ ਤਾਂ ਰਿਕਾਰਡ ਕਰਾ ਰਿਹਾ, ਸਾਨੂੰ ਨਹੀਂ ਪਤਾ ਉਹ ਮੇਰੇ ਲੜਕੀ ਆਲੇ ਦੁਆਲੇ ਸਾਰੇ ਰਿਸ਼ਤੇਦਾਰ ਛੇਤੀ ਆ ਗਏ, ਮੇਰਾ ਪਤਾ ਲੱਗ ਗਿਆ ਵੀ ਆਏ ਆ ਮਲੀ ਦੇ ਪਿਤਾ ਜੀ, ਅਤੇ ਉਹ ਆਣ ਕੇ ਆਲੇ ਦੁਆਲੇ ਸਾਰੇ ਨੂੰ ਉਹਨਾਂ ਨਾਲ ਸ਼ਾਮ ਨੂੰ ਕਹਿੰਦੀ ਜੀ ਅਸੀਂ ਵੀ ਸਿੱਖਣਾ ਜੋ ਤੁਸੀਂ ਕਰਦੇ ਹੋ। ਮੈਂ ਕਿਹਾ ਵੀ ਬਹਿ ਜਾਓ, ਮੈਂ ਆਹ ਸ਼ਬਦ ਪੜ੍ਹਿਆ ਉੱਥੇ, ਰਾਮ ਜਪੋ ਜੀ ਐਸੇ ਐਸੇ, ਅਤੇ ਉੱਥੋਂ ਬਾਅਦ ਥੋੜ੍ਹਾ ਜਿਹਾ ਅਭਿਆਸ ਕੀਤਾ। ਇੱਕ ਮੁੰਡਾ ਛੋਟਾ ਜਿਹਾ ਪਰ ਉਹ ਆਣ ਕੇ ਅੱਗੇ ਬੈਠਾ ਅਤੇ ਮੈਨੂੰ ਹਾਸਾ ਜਿਹਾ ਆ ਗਿਆ, ਉਹਦੇ ਕੰਨ ਗਾਂਧੀ ਵਰਗੇ, ਗਾਂਧੀ ਦੇ ਕੰਨ ਬੜੇ ਵੱਡੇ ਸੀ ਛੱਜਾਂ ਵਰਗੇ। ਉਹ ਜਦੋਂ ਗਿਆਨੀ ਕਰਤਾਰ ਸਿੰਘ ਇਲੈਕਸ਼ਨ ਲੜਦਾ ਸੀ ਨਾ, ਅਤੇ ਉਹਦੇ 'ਤੇ ਹੁੰਦੇ ਸੀ ਗਿਆਨੀ ਜੂਆਂ ਵਾਲਾ ਫਲਾਂ ਸਾਰੀ, ਉਹ ਕਹਿੰਦੇ ਤੁਸੀਂ ਮੈਨੂੰ ਜੂਆਂ ਵਾਲੇ ਕਹਿੰਦੇ ਹੋ, ਤੁਸੀਂ ਮੇਰਾ ਰਿਸ਼ਤਾ ਕਰਾਉਣਾ ਕਿਸੇ ਨਾ। ਉਹਦੇ ਬੜੇ ਸਰਾਂਦੇ ਵੇਲੇ 'ਚ ਬੈਠਾ ਮੈਂ, ਮੇਰਾ ਦੋਸਤ ਸੀ ਟਾਂਡੇ ਰਹਿਣ ਵਾਲੇ ਨਾਲ, ਉਹ ਕਹਿੰਦਾ ਤੁਸੀਂ ਮੈਨੂੰ ਕਹਿੰਦੇ ਐਡਾ ਪੈੜਾ ਜਾਂ ਜੂਆਂ ਵਾਲਾ ਗਿਆਨੀ ਫਲਾਂ, ਮੈਂ ਤੁਹਾਡੇ ਗਾਂਧੀ ਨਾਲੋਂ ਤਾਂ ਸੋਹਣਾ, ਉਹਦੇ 'ਚ ਛੱਜਾਂ ਵਰਗੇ ਕੰਨ। ਉਹ ਭਾਈ ਸਾਹਿਬ ਜੀ, ਉਹ ਜਿਹਨਾਂ ਦੇ ਕੰਨ ਵੱਡੇ ਹੁੰਦੇ ਨਾ, ਉਹਨਾਂ ਦੀ ਰਿਸੀਪੀਐਂਸੀ ਰਿਸੀਵਿੰਗ ਪਾਵਰ ਬੜੀ ਹੁੰਦੀ ਹੈ। ਉਹ ਬੱਚਾ ਆਣ ਕੇ ਬੈਠਾ ਅਤੇ ਪਹਿਲਾਂ ਤਾਂ ਵਸ ਪਿਆ, ਪਰ ਉਹ ਬੱਚਾ ਇੰਨੇ ਧਿਆਨ ਨਾਲ ਨਾਮ ਜਪਦਿਆਂ ਨੂੰ ਸਾਨੂੰ ਸੁਣੇ, ਅਭਿਆਸ ਸੁਣੇ, ਉੱਥੇ ਤਾਂ ਮੈਨੂੰ ਪਤਾ ਨਾ ਲੱਗਾ। ਮੈਂ ਦੋ ਦਿਨ ਬਾਅਦ ਜਦੋਂ ਐਂ ਨੂੰ ਆਉਣ ਲੱਗਾ ਅਤੇ ਮੇਰਾ ਕੋਲੋਂ ਕਹਿਣ ਲੱਗਾ, ਕਹਿੰਦਾ ਭਾਅ ਜੀ ਤੁਹਾਨੂੰ ਇੱਕ ਹੋਰ ਗੱਲ ਦੱਸਾਂ। ਮੈਂ ਕਿਹਾ ਕੀ ਗੱਲ? ਕਹਿੰਦੇ ਕਿ ਉਹਦੀ ਮਾਂ ਜਦੋਂ ਉੱਥੇ ਲਗਈ ਅਤੇ ਦੋ ਦਿਨ ਹੋ ਗਏ ਹੈ, ਉਹਦੇ ਬੱਚਾ ਕਾਰ 'ਚ ਬਿਠਾ ਲਓ, ਕਿਤੇ ਬਿਠਾਓ, ਉਹ ਸਾਰਿਆਂ ਨੂੰ ਕਹਿੰਦਾ ਗੁਰੂ, ਉਹਦੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ। ਮੈਂ ਕਿਹਾ ਬਿਸਮਿਲਾ ਤੁਰ ਪਿਆ। ਮੈਂ ਕਿਹਾ ਪਿਛਲੇ ਜਨਮ ਦੇ ਅਭਿਆਸੀ ਕਈ ਬੱਚੇ ਹੁੰਦੇ ਆ, ਬੱਚਾ ਬਹੁਤ ਛੇਤੀ ਨਾਮ ਨੂੰ ਫੜ ਸਕਦਾ, ਬਾਣੀ ਨੂੰ ਨਹੀਂ, ਗਿਆਨ ਨੂੰ ਹਲੇ ਸਮਝ ਸਕਦਾ। ਇਸ ਕਰਕੇ ਐਸੇ 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 ਹੇ ਰਾਮ ਐਸੇ ਐਸੇ। ਗੁਰੂ ਘਰ 'ਚ ਭਗਤੀ ਹੁੰਦੀ ਸੀ, ਗੁਰੂ ਭਗਤੀ ਕਰਦੇ ਸੀ, ਮਾਂ ਬਾਪ ਸਾਰੇ ਆਲੇ ਦੁਆਲੇ, ਤਾਂ ਸਾਹਿਬਜ਼ਾਦੇ ਸਾਡੇ ਗੁਰੂ ਇੱਦਾਂ ਗਾਂ ਉੱਥੋਂ ਭਗਤ ਕਹਿੰਦੇ ਸੀ, ਭਗਤੀ ਸੀ। ਆ ਜੋ ਕੰਮ ਹੁਣ ਹੋ ਰਿਹਾ ਸਿੱਖੀ 'ਚ, ਇਹ ਉਸ ਵੇਲੇ ਨਹੀਂ ਸੀ। ਐਸੇ 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 ਰਾਮ ਦੋ ਤਿੰਨ ਜੈਨੀ ਆਣ ਕੇ ਬੈਠ ਗਏ, ਬੀਬੀਆਂ ਡਾਕਟਰ ਸੀ ਨਾਲ ਦੇ, ਉਹ ਜੈਨੀ ਬੀਬੀਆਂ ਆਣ ਕੇ ਜਦੋਂ ਮੈਂ ਐਸੇ ਇਹਦਾ ਮਤਲਬ ਸਮਝਾਇਆ ਸਾਰੇ, ਦੂਸਰੇ ਦਿਨ ਮੈਂ ਸੈਰ ਕਰਨ ਵਾਲੇ ਬਾਹਰ ਨਿਕਲੇ, ਵੀ ਪਿਤਾ ਜੀ ਆਪ ਜੋ ਸਮਝਾ ਦਿੱਤੀ ਹੈ ਨਾ, ਐਸਾ ਹਮਨੇ ਗਾਮਨ ਕੋ ਕਭੀ ਕਿਸੀ ਨੇ ਨਹੀਂ ਜੇ ਰਾਮ ਨਾਮ ਸਮਝਾਇਆ ਜੀ ਐਸੇ ਜਿਹੜਾ। ਮੈਂ ਕਿਹਾ ਇਹ ਕੰਮ ਹੀ ਸਾਰਾ ਸਮਝਣ ਦਾ ਸਾਡੇ ਬਾਬੇ ਨਾਨਕ ਨਾਲ ਲਿਖਿਆ। ਮੈਂ ਬਾਣੀ ਕਾਹਦੇ ਲਈ ਦੇ ਰਿਹਾ ਸਿੱਖਾਂ ਨੂੰ? ਸਮਝੇ ਸੂਝੇ ਪੜ ਪੜ ਬੂਝੇ, ਔਰ ਬੁੱਝਣ 'ਤੇ ਨਾ ਛੱਡ ਦੇ, ਆਪਣੇ ਅੰਦਰ ਦੇ ਅੰਦਰ ਉਸ ਰੱਬ ਨੂੰ ਖੜਾ ਕਰੇ, ਬਾਹਰ ਨਾ। ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰੇ ਸੱਚ। ਇਸ ਕਰਕੇ ਸਾਰੀ ਬਾਣੀ ਦਾ ਕੰਮ ਕੀ ਹੈ? ਨਾਮ ਜਪ ਜਪ ਕੇ ਗੁਰਮੁਖੇ ਢੂੰਡ ਢੁੰਡੇਂਦਿਆਂ, ਗੁਰਮੁਖੇ ਅਰਧ ਅਵਰਤੀ ਅਭਿਆਸ ਨਾਲ ਢੂੰਡ ਢੁੰਡੇਂਦਿਆਂ ਹਰ ਸੱਜਣ ਲੱਧਾ ਰਾਮ ਰਾਜੇ। ਸੱਜਣ ਕੌਣ ਹੈ? ਸੱਜਣ ਸਤਿਗੁਰ ਪੁਰਖ ਹੈ। ਹਰ ਸੱਜਣ ਲੱਧਾ ਰਾਮ ਰਾਜੇ, ਕੰਚਨ ਤਨ ਨਹੀਂ ਲਿਖੇ ਆ, ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ, ਹਰ ਹਰ ਹੀਰਾ ਰਤਨ ਹੈ, ਮੇਰਾ ਮਨ ਤਨ ਵਿੱਧਾ, ਤੁਰ ਭਾਗ ਵੱਡੇ ਹਰ ਪਾਇਆ, ਨਾਨਕ ਰਾਸ ਗੁੱਧਾ। ਪਰ ਗੁਰਮੁਖੇ ਢੂੰਡ ਢੁੰਡੇਂਦਿਆਂ ਅਭਿਆਸ ਕਰ ਕਰਕੇ ਆਪਣੇ ਅੰਦਰ ਵੜ ਕੇ ਇਹ ਜਿਹੜਾ ਨਾਮ ਦਾ ਜਪਣਾ ਹੈ, ਇਹ ਬਾਕੀ ਸਾਰੇ ਬਾਣੀ ਦੇ ਰਾਸਤੇ, ਹੋਰ ਸਾਰੇ ਰਾਸਤੇ ਬਾਣੀ, ਆਹ ਅਸੀਂ ਬਿਸ਼ਨ ਪਤਾ ਨਹੀਂ ਪੜ੍ਹ ਰਹੇ, ਅਸੀਂ ਬਾਣੀ ਪੜ੍ਹ ਰਹੇ ਹਾਂ। ਐਸੇ 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 ਰਾਮ ਜਪਿਓ ਹਰ ਜੈਸੇ, ਜਪਿਓ ਹਰ ਜੈਸੇ। ਉਹਨੇ ਜਪਿਆ ਆਪਣੇ ਬਾਪ ਨੂੰ ਨਹੀਂ ਸੀ ਜਪਿਆ, ਦੇਵਤੇ ਨੂੰ ਸੀ ਜਪਿਆ। ਅਸੀਂ ਗੁਰੂਆਂ ਨੂੰ ਨਹੀਂ ਛੱਡਦੇ ਜਪਣ, ਗੁਰੂਆਂ ਨੂੰ ਜਪੀ ਜਾਂਦੇ ਹਾਂ। ਉਹ ਜਪਿਓ ਹਰ ਜੈਸੇ ਰੱਬ ਨੂੰ ਜਿੱਦਾਂ ਜਪਿਆ
ਜਪਿਓ ਹਰ ਜੈਸੇ ਜਪਿਓ ਹਰ ਜੈਸੇ ਰਾਮ ਜਪ
ਤ੍ਰੂਪਰਾ ਦੇ
ਜਪਿਓ ਹਰ ਜੈ
ਤਰੂ ਪ੍ਰਹਿਲਾਦ ਨਹੀਂ ਹੈ ਪ੍ਰਹਿਲਾਦ ਦੇ ਦੱਦੇ ਨੂੰ ਸਿਆਰੀ ਹੈ ਜਿੱਦਾਂ ਤਰੂ ਪ੍ਰਹਿਲਾਦ ਨੇ ਜਪਿਆ ਤਰੂ
ਪ੍ਰਹਿਲਾਦ ਜਪਿਆ
ਔਰ ਭਰੋਸਾ ਕਿਹਦਾ ਰਿਹਾ ਉਹ ਸਤਿਗੁਰੂ ਦਾ ਭਰੋਸੇ ਤੇਰੇ
ਭਰੋਸੇ ਤੇਰੇ
ਪਰ ਤੇਰਾ ਮੈਂ ਭਰੋਸਾ ਤਾਂ ਲਿਆ ਪਹਿਲਾਂ ਮੈਂ ਦੀਨ ਹੋਇਆ ਹੰਬਲ ਬਣਿਆ ਤਾਂ ਤੂੰ ਦਿਆਲ ਹੋਇਆ ਉਹਦਾ ਨਾਂ ਹੀ ਹੰਬਲ ਤੇ ਦਿਆਲ ਹੋਣ ਵਾਲਾ ਉਹਦਾ ਨਾਂ ਹੈ ਦੀਨ ਦਿਆਲ ਉਹ ਹੈਂਕੜਬਾਜ ਤੇ ਦਿਆਲ ਹੁੰਦਾ ਹੀ ਉਹ ਕਹਿੰਦੇ ਇਹਨੂੰ ਲਾ ਲੈਣ ਦੇ ਜੋਗ ਜਿਹੜਾ ਦੀਨ ਹੋ ਜਾਂਦਾ ਨਾ ਉਸ ਵਜੂਦ ਉਸ ਐਗਜ਼ਿਸਟੈਂਸ ਉਸ ਹਸਤੀ ਉਸ ਸਤਿਗੁਰੂ ਅੱਗੇ ਉਹ ਫਿਰ ਦਿਆਲ ਹੁੰਦਾ ਹੈ ਉਹਦਾ ਇੱਕ ਨਾਮ ਇਹ ਵੀ ਹੈ ਵੀ ਉਹ ਦੀਨ ਤੇ ਦਿਆਲ ਹੁੰਦਾ
ਦੀਨ ਦਿਆਲ ਪਰਵਸੇ ਪਰੋਸੇ ਤੇਰੇ ਪਰੋਸੇ ਤੇਰੇ
ਇਹ ਸਭ
ਪਰਵਾਰ ਚੜਾਇਆ ਮੇਰੇ
ਸਭ
ਪਰਵਾਰ ਚੜਾਇਆ ਮੇਰੇ
ਰਾਮ ਜਨਾ ਰਾਮ ਇਹ ਭਰੋਸਾ ਪ੍ਰੋਫੈਸਰ ਸਾਹਿਬ ਸਿਆਲਾ ਨਹੀਂ ਇਹ ਆਈਡੀਓਲੋਜੀ ਨਹੀਂ ਹੈ ਸਪੈਕੂਲੇਸ਼ਨ ਨਹੀਂ ਹੈ ਵੀ ਹਾਂ ਜੀ ਖਿਆਲਾਂ 'ਚ ਉਹਨੂੰ ਰੱਖੋ ਰੱਬ ਹੈਗਾ ਉਹ ਇਹ ਭਰੋਸਾ ਰਾਮ ਜਿਨ੍ਹਾਂ ਨੂੰ ਕਾਹਦਾ ਭਰੋਸਾ ਹੈ ਅਗਲੀ ਲਾਈਨ ਹੈ
ਨਾਮ ਜਪਤ ਸਭ ਮਿਟਿਆ
ਇਹ ਫੋਕਾ ਫੋਕਾ ਖਿਆਲਾਂ 'ਚ ਰੱਬ ਨੂੰ ਰੱਖੋ ਜੀ ਅਤੇ ਨਾਮ ਕਦੀ ਜਪਣਾ ਨਾ ਉਹ ਨਾਮ ਜਪਣਾ ਹੀ ਉਹਦਾ ਭਰੋਸਾ ਹੈ
ਨਾਮ ਜਪਤ ਸਭ ਮਿਟਿਆ
ਹਾਂ
ਨਾਮ ਜਪਤ
ਨਾਮ
ਨਾਮ ਜਪਤ ਨਾਮ
ਨਾਮ
ਜਪਤ ਸਭ ਮਿਟਿਆ ਰਾਮ ਜਨਾ ਕੋ ਰਾਮ ਭਰੋਸਾ
ਤੇਰੇ ਭਰੋਸੇ ਪਿਆਰੇ ਤੇਰਾ
ਭਰੋਸਾ ਪਿਆਰੇ
ਉਹਦਾ ਭਰੋਸਾ ਕੀ ਹੈ
ਨਾਮ ਜਪਤ ਸਭ
ਫੌਜਾਂ ਆਲੇ ਦੁਆਲੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਾਰਨ ਲਈ ਤਿਆਰ ਨੇ ਉਹ ਯੋਧਾ ਇਕੱਲਾ ਨਿਰਭੈ ਆਪਣੇ ਫਤਿਹ ਦਾ ਲੈਟਰ ਲਿਖਦਾ ਹੈ ਔਰੰਗਜ਼ੇਬ ਨੂੰ ਔਰੰਗਜ਼ੇਬ ਤੇਰੇ ਕੋਲ ਲੱਖਾਂ ਕਰੋੜਾਂ ਤੇਰੀਆਂ ਲੱਖਾਂ ਫੌਜਾਂ ਸਭ ਤੇਰੇ ਕੋਲ ਹੈ ਤੈਨੂੰ ਆਪਣੀਆਂ ਫੌਜਾਂ 'ਤੇ ਭਰੋਸਾ ਹੈ ਮੈਨੂੰ ਭਰੋਸਾ ਕਹਿੰਦਾ ਹੈ ਅਕਾਲ ਪੁਰਖ ਦੀਆਂ ਭਾਰੀਆਂ ਬਾਹਾਂ 'ਤੇ
ਭਾਰੀ ਭਾਰੀ ਭਰੋਸੋ ਭਾਰੀ ਭੋਜਾਨੋ ਭਾਰੀ ਭਰੋਸੋ
ਪਾਰੀ ਪੁਜਾਨ ਕੋ ਪਾਰੀ ਭਰੋਸੋ।
ਮੇਰੇ ਅਕਾਲ ਪੁਰਖ ਦੀਆਂ ਬਾਹਾਂ ਬਹੁਤ ਤਕੜੀਆਂ। ਕਈ ਕਹਿੰਦੇ ਹੁੰਦੇ ਨਾ, ਮੈਂ ਤੈਨੂੰ ਕੀ ਸੁਣਦਾ, ਮੇਰੀਆਂ ਇੰਨੇ ਭਰਾ ਮੇਰੀਆਂ ਬਾਹਾਂ।
ਮਹਾਰਾਜ ਕਹਿੰਦੇ, ਉਹ ਅਕਾਲ ਪੁਰਖ ਦੀਆਂ ਬਾਹਾਂ ਸਭ ਤੋਂ ਵੱਡੀਆਂ, ਮੈਂ ਉਹਦੇ ਤੇ ਅਕਾਲ ਤੇ ਭਰੋਸਾ ਰੱਖਦਾ ਹੈ। ਜਪਤ ਨਾਮ ਨਾਮ ਜਪਤ ਨਾਮ ਨਾਮ ਜਪਤ ਸਭ ਮਿਟਿਓ ਜਪਿਓ ਹਰ ਜੈਸੇ
ਜਪਿਓ ਹਰ ਜੈਸੇ
ਤ੍ਰੂ
ਜਪਿਓ ਹਰ
ਜਿੰਨੀ ਐਸਾ ਹਰ ਨਾਮ ਨਾਚੇ
ਜਿੰਨੀ ਐਸਾ ਹਰ ਨਾਮ
ਐਸਾ ਹਰ ਨਾਮ ਧਿਆਈਏ ਮਨ ਮੇਰੇ
ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ
ਜੋ ਸਭ ਨਾ ਉਪਰੇ
ਹੁਕਮ ਚਲਾਏ
ਜੋ ਸਭ ਨਾ ਸਾਰੀ ਕਰੈਕਟਰਿਸਟਿਕਸ ਨਾਮ ਦੀਆਂ, ਨਾਮ ਦੇ ਗੁਣ ਆ ਰਹੇ ਆ। ਕਿੱਡਾ ਵੱਡੀ ਨਾਮ ਚੀਜ਼ ਹੈ
ਜੋ ਸਭ ਨਾ ਉਪਰੇ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ
ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ
ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ।
ਆਉਣ ਲੱਗਾ ਵੱਡਾ ਫਾਇਦਾ
ਸੋ ਐਸਾ ਹਰ ਨਾਮ ਜੋ ਗੁਰਮੁਖੇ ਨਾਮ
ਅਰਧਾ ਅਰਧੀ ਅਭਿਆਸ ਨਾਲ
ਸੋ ਗੁਰਮੁਖੇ ਨਾਮ ਜਪਿਆ ਵੱਡ ਭਾਗੀ
ਸੋ ਗੁਰਮੁਖੇ ਨਾਮ
ਜਪਿਆ
ਵੱਡ ਭਾਗੀ
ਜਿਨ ਨਿੰਦਕ ਦੁਸ਼ਟ ਸਭ ਪੈ
ਜਿਨ ਨਿੰਦਕ ਦੁਸ਼ਟ ਸਭ ਪੈ
ਸੋ ਐਸਾ ਹਰ ਨਾ ਜਪੀਏ ਮਨ ਮੇਰੇ
ਸੋ ਐਸਾ ਹਰ ਨਾ ਜਪੀਏ ਮਨ
ਜੋ ਅੰਤੀ ਅਵਸਰੇ ਲੈ ਛੜਾ
ਸੋ ਅੰਤੀ ਅਵਸਰੇ ਲੈ
ਛੜਾ ਨਾਨਕ ਨਾਮ
ਅਰਾਧ
ਸਭ ਨਾਮ ਤੇ ਵਰ
ਸਭ ਨਾਮ
ਅੱਗੇ ਆਣ
ਨਾਨਕ ਨਾਮ ਅਰਾਧ
ਸਭ ਨਾਮ ਤੇ ਵਰ
ਸਭ ਨਾਮ
ਐਸੇ
ਜਪਿਓ ਹਰ ਜੈਸੇ,
ਜਪਿਓ ਹਰ ਜੈਸੇ
ਐਸੇ ਕੀਰਤਨ ਕਰਨ ਵਾਲੇ ਟ੍ਰਿਕ ਮਾਰਦੇ ਨੇ। ਫਿਰ ਜਿਹਨੇ ਲੰਗਰ ਲਿਖਾਇਆ ਹੁੰਦਾ ਗੁਰਦੁਆਰੇ ਨੇ, ਬੀਬੀ ਨਾਲ ਉਹਦੇ ਕੋਲ ਪੋਤਾ ਜਾਂ ਪੁੱਤ ਜੰਮ ਪਿਆ ਹੁੰਦਾ, ਉਹ ਫਿਰ ਅੱਗੇ ਪਿੱਛੇ ਤੇ ਕਿਸੇ ਨੂੰ ਹੋਰ ਟੈਲੀਫੋਨ, ਸਾਰਿਆਂ ਨੂੰ ਆਪਣਿਆਂ ਨੂੰ ਫਿਰ ਟੈਲੀਫੋਨ, ਅੱਜ ਹੀ ਤੁਸੀਂ ਗੁਰਦੁਆਰੇ ਜ਼ਰੂਰ ਆਇਓ। ਕਹਿੰਦੇ ਕਿਉਂ ਭੈਣੇ, ਅੱਜ ਕਿਉਂ ਆਈਏ? ਅੱਜ ਮੇਰਾ ਲੰਗਰ, ਸੁਖਨਾ ਪੋਤਾ ਹੋਇਆ ਅਤੇ ਉਹਦੀ ਅਸੀਸ ਲਈ। ਆਓ ਦੇਖੀਏ ਵੀ ਇਹ ਸ਼ਬਦ ਜਿਹੜਾ ਪੜ੍ਹ ਦਿੰਦੇ ਆ। ਫਿਰ ਉਹ ਆਣ ਕੇ ਰਾਗੀਆਂ ਨੂੰ ਕਹਿੰਦੀ ਹੈ, ਜੀ ਆਹ ਪੁੱਤਾ ਮਾਤਾ ਕੀ ਸੀ, ਜ਼ਰੂਰ ਪੜ੍ਹਨਾ ਪੁੱਤ ਨੂੰ। ਉਹ ਕਹਿੰਦੇ ਅੱਛਾ ਬੀਬੀ, ਉਹ ਬਜਟ ਕੀਰਤਨੀ ਹੁੰਦੇ। ਬਜਟ ਕਿਹਨੂੰ ਕਹਿੰਦੇ? ਰੈਂਟਲ ਕੀਰਤਨੀ, ਬਜਟ ਬਜਟਕਾਰਾਂ ਨਹੀਂ ਹੈ ਉਹ, ਸਾਰੇ ਕਿਰਾਏ ਦੇ ਟੱਟੂ, ਸਾਰਾ ਭਾ ਲੈ ਪਹਾੜ ਕਰੇ ਵਿਆਹ ਹੋ, ਕੱਢ ਕਾਗਲ ਦੱਸੇ ਰਹੋ ਹੋ, ਸੁਣ ਵੇਖੋ ਲੋਹ ਵਡਾ, ਸਾਰੇ ਪਹਾੜੇ ਦੇ ਟੱਟੂ ਹੁੰਦੇ ਆ, ਉਹ ਕੁਛ ਕੁ ਨਹੀਂ ਸਕਦੇ। ਹਾਂ ਬੀਬੀ ਜ਼ਰੂਰ ਪੜ੍ਹ ਦਾਂਗੇ ਜੀ, ਭਾਈ ਸਾਹਿਬ ਜੀ ਸ਼ਬਦ ਜ਼ਰੂਰ ਤੁਸੀਂ। ਉਹ ਰਾਗੀ ਫਿਰ ਆਹ ਸ਼ਬਦ ਪੜ੍ਹਨਗੇ, ਪੂਤਾ ਮਾਤਾ ਕੀ ਆਸੀਸ, ਪੂਤਾ ਮਾਤਾ ਕੀ ਆਸੀਸ। ਐਸੀ ਟਿਊਨ 'ਚ ਟਾਲਣਗੇ ਜਿਹੜੇ ਮਾਈਆਂ ਜਿਹਨਾਂ ਦਾ ਹੁੰਦਾ, ਉਹਨਾਂ ਦੇ ਚੰਗਿਆੜੇ ਨਿਕਲ ਜਾਂਦੇ ਆ, ਮੇਰੀ ਅਸੀਸ ਮਿਲ ਗਈ। ਉਹ ਅਸੀਸ ਤੇ ਤਾਂ ਮਿਲੂਗੀ ਜੇ ਪੂਰੀ ਤੁੱਕ ਸਮਝੋਗੇ, ਇਹ ਅੱਧੀ ਤੁੱਕ ਹੈ। ਹਾਂ ਜਿਹੜੀ ਅਸੀਸ ਤਾਂ ਮਿਲੇਗੀ, ਜਾ ਨਿਮਕ ਨਾ ਵਿਸ ਕਮ ਕਾਰ ਹਰ ਹੈ, ਇਹ ਨਿਮਕ ਨਾ ਵਿਸ ਕਮ ਕਾਰ ਹਰ ਹਰ, ਸਦਾ ਭਜੋ ਜਗਦੀਸ। ਆ ਤੁਕਾ ਕਹਿਣਾ ਨਹੀਂ ਲਿਖੀ, ਉਹ ਪਹਿਲੀ ਤੇ ਠੀਕ ਹੈ, ਅਗਲੀ ਤੁਕਾ ਉਹਦੇ ਬਾਅਦ ਰਾਹੋ ਲਾਇਆ। ਮਹਾਰਾਜ ਵੀ ਬੜੇ ਖਚਰੇ ਆ, ਅਸੀਸ ਤੇ ਰਾਹੋ ਨਹੀਂ ਲਾਇਆ, ਇਹਦੀ ਅੱਗੇ ਰਾਹੋ ਲਿਖਿਆ ਵੀ ਤਾਂ ਮੈਂ ਜੇ ਨਿਮਖ ਨਿਮਖ ਨਾ ਵਿਸਰੋ, ਉਹਨਾਂ ਨੂੰ ਕੋਈ ਮਾਰੋ ਕੋਈ ਗੱਲ ਕਹਿ ਦੋ, ਨੋਵੇ ਨੋਵੇ ਕੋਈ ਗੱਲ ਉਹਨਾਂ ਨੂੰ ਕਰ ਲਓ, ਉਹਨਾਂ ਦਾ ਮੋਢਾ ਜਿੱਦਾਂ ਰਾਏ ਬਲਵੰਤ ਤੇ ਸੱਤਾ ਜੀ ਵਾਰ 'ਚ ਲਿਖਦੇ ਨੇ ਵੀ ਪੁੱਤਰੀ ਕੌਲ ਨਾ ਪਾਲਿਓ, ਘਰ ਪੀਰੋਂ ਕੰਨ ਮਰੱਟੀ ਹੈ। ਵੀ ਜਿਹੜੇ ਪੁੱਤਰ ਸੀ ਬਾਬੇ ਨਾਨਕ ਦੇ, ਉਹਨਾਂ ਨੇ ਕੌਲ ਮੁਸਲਮਾਨੀ ਲਿਖਾਰੀ ਹੈ, ਸੱਤਾ ਬਲਵੰਡਾ ਜੀ ਮੁਸਲਮਾਨ ਸਿੱਖ ਸੀ। ਕੌਲ ਕਹਿੰਦੇ ਆ ਗੁਰਮੰਤਰ ਨੂੰ, ਉਹ ਜਿਹੜਾ ਕੌਲ ਗੁਰਮੰਤਰ ਸ਼ਬਦ ਕਮਾਉਣ ਵਾਲਾ ਸੀ, ਉਹ ਨਹੀਂ ਸੀ ਕਮਾਉਂਦੇ, ਉਹ ਬਾਬੇ ਦੇ ਲਾਗਿਓਂ ਦੀ ਨਾ ਆਇਆ ਮੋਢਾ ਮਾਰ ਕੇ ਲੰਘ ਜਾਂਦੇ ਸੀ, ਪੀਰ ਦੇ ਲਾਗਿਓਂ ਦੀ, ਪੀਰ ਕੰਨ, ਕੰਨ ਕਹਿੰਦੇ ਆ ਕੰਧੇ ਨੂੰ, ਪੀਰ ਕੰਨ, ਪੁੱਤਰੀ ਕੌਲ ਨਾ ਪਾਲਿਓ, ਫਿਰ ਕੰਨ ਕੰਨ ਮਰੋੜ, ਮਤਲਬ ਕੰਧਾ ਫੇਰ ਕੇ ਲੰਘ ਜਾਂਦੇ ਸੀ ਵੀ ਅਸੀਂ ਨਹੀਂ ਇਹ ਕੰਮ ਕਰਨਾ। ਜਿੱਦਾਂ ਕਿਸੇ ਬੱਚੇ ਨੂੰ ਕਹੀਏ ਨਾ, ਉਹ ਕਹਿੰਦਾ ਨੋਵੇ, ਇੱਧਰ ਮੋਢੇ ਬੜੇ ਮਾਰਦੇ ਆ, ਪਤਾ ਨਹੀਂ ਮੋਢਿਆਂ 'ਚ ਕਿਹੜੀ ਬੋਲੀ। ਮੈਂ ਤੁਹਾਨੂੰ ਤਾਂ ਦੱਸਦਾ, ਬਾਣੀ 'ਚ ਵੀ ਲਿਖਿਆ,
ਕਰ ਪੀਰੋਂ ਕੰਨ ਮੁਰਟੀਏ, ਹੋਵੇ ਸਿਫਤ ਕਸਮ ਦੀ, ਨੂਰ ਅਰਸ਼ੋਂ ਕੁਰਸ਼ੋਂ ਚੱਟੀਏ, ਤਦ ਡਿੱਠੇ ਸੱਚੇ। ਜਿਹੜਾ ਕੌਲ ਸੀ ਕਮਾਉਣ ਵਾਲਾ, ਉਹ ਉਹਨੂੰ ਇਨਕਾਰ ਕਰਦੇ ਸੀ। ਇਸ ਕਰਕੇ ਬੱਚਿਆਂ ਨੂੰ ਜੇ ਕਹੋ ਵੀ ਇਹ ਨਾਮ ਜਪਣਾ ਜਾਂ ਸਾਰਾ ਹੈ, ਉਹ ਕੰਨ ਮਰੋੜ ਕੇ ਲੰਘ ਜਾਣਗੇ ਤੇ ਪਹਿਲੀ ਲਾਈਨ ਵਾਲੇ ਲਈ ਜ਼ਰੂਰ ਮੂੰਹ ਬਿੰਗਾ ਕਰਕੇ ਰਾਗੀ ਸੁਣਾਉਣਗੇ,
ਅਗਲਾ ਉਪਦੇਸ਼ ਨਹੀਂ ਉਹਨਾਂ ਨੂੰ ਦੇਣਾ ਜਿਹੜੇ ਉਹਨਾਂ ਦੇ ਕੰਮ ਆਉਣਾ। ਮਾਤਾ ਕੀ ਆਸੀਸ, ਇਹ ਸਤਿਗੁਰੂ ਪੁਰਖ ਹੀ ਹੈ, ਕਦੀ ਇਹਨੂੰ ਮਾਤਾ ਲਿਖ ਦਿੱਤਾ, ਕਦੀ ਪਰਮੇਸ਼ਰ ਲਿਖ ਦਿੱਤਾ, ਕਦੀ ਗੁਰਦੇਵ ਲਿਖ ਦਿੱਤਾ, ਕਦੀ ਸਾਧ ਲਿਖਤਾ, ਕਦੀ ਸੰਤ ਲਿਖਤਾ। ਆ ਅਗਲੀ ਲਾਈਨ ਦੇ ਵਿੱਚ ਤਿੰਨ ਚਾਰ ਲਫ਼ਜ਼ ਇਕੱਠੇ ਹੋਣਗੇ ਸਤਿਗੁਰ ਲਈ,
ਸਤਿਗੁਰ ਤਮ ਕਾ ਹਾਇ ਦਿਆ, ਹੇ ਸਤਿਗੁਰ ਤਮ ਕਾ ਹਾਇ ਦਿਆ।
ਇਹ ਉਸ ਬੱਚੇ ਤੇ ਦਿਆਲ ਹੋਣਾ ਜਿਹਨਾਂ ਨੇ ਖੇਲਣਾ ਵਿੱਚ
ਸਦਾ ਭਜ ਜਗਦੀਸ਼ ਮਾਤਾ ਜੀ ਆਸੀਸ।
ਸਤਿਗੁਰੂ ਐਡਾ ਵੇਲਾ ਜਿਹੜੀਆਂ ਅਸੀਸਾਂ ਇੰਨੀਆਂ ਦੇ ਚਲੋ ਹਰ ਕੋਈ ਜਿੰਨੇ ਸ਼ਬਦ ਪੜ੍ਹ ਤੁਹਾਨੂੰ ਅਸੀਸ ਦੇ ਦੂਗਾ ਅਸੀਸ ਉਹਨੇ ਦਊਗਾ ਜਿਹੜਾ ਨਾਮ ਜਪੇਗਾ
ਇਹ ਨਿਨਖ ਨਾਮ ਸਦਾ ਭਜੋ ਜਗਦੀਸ਼
ਇਹ ਪੁੱਤਾ ਮਾਤਾ ਜੀ ਆਸੀਸ।
ਇਹ ਬੱਚਿਆ ਜੇ ਤੂੰ ਸ਼ਬਦ ਕਹਿ ਰਿਹਾ ਹੈ ਸ਼ਬਦ ਠੇਕਾ ਲੈ ਰਿਹਾ ਹੈ ਕੰਟਰੈਕਟ ਕਰ ਰਿਹਾ ਹੈ ਇਹ ਬੱਚੇ ਜੇ ਤੂੰ ਜਪ ਗਿਆ ਤੇਰੇ ਦਾਦੇ ਪੜਦਾਦਿਆਂ ਦਾ ਉਧਾਰ ਹੋ ਜੂ ਜਿਹੜੇ ਪਹਿਲਾਂ ਵੀ ਮਰੇ ਅਨਸੈਸਟਰ ਹੈ ਤੇਰੇ ਉਹ ਵੀ ਤਰ ਜਾਣਗੇ
ਜੇਸ ਸੇਮ ਰਤ ਸਭ ਤਿਲ ਵੇਖਣਾ ਸੇ
ਇਹ ਪਿਤਰੀ ਹੋਏ ਉਧਾਰੋ।
ਤਿੰਨ ਕਿਸਮ ਦੇ ਪੁੱਤਰ ਹੁੰਦੇ ਹੈ ਇੱਕ ਪੁੱਤਰ ਇੱਕ ਸਪੁੱਤਰ ਇੱਕ ਕੁਪੁੱਤਰ। ਪੁੱਤਰ ਉਹ ਹੁੰਦਾ ਜਿਹੜੇ ਆਪਣੇ ਮਾਂ ਬਾਪ ਦੀ ਕਮਾਈ ਜਿੱਦਾਂ ਦੀ ਹੈ ਉੱਦਾਂ ਦੀ ਰੱਖੇ ਨਾ ਉਹਦੇ ਕੋਈ ਜ਼ਮੀਨ ਵੇਚੇ ਨਾ ਕੋਈ ਮਕਾਨ ਚਾੜੇ ਸ਼ਰਾਬ ਪੀ ਕੇ ਵੇਚੇ ਉੱਨੀ ਦੀ ਉੱਨੀ ਰੱਖੇ ਜ਼ਰੂਰ ਉਹ ਤਾਂ ਚਲੋ ਪੁੱਤਰ ਹੈ। ਇੱਕ ਸੁਪੁੱਤਰ ਹੈ ਜਿਹੜਾ ਆਪਣੇ ਬਾਪ ਦੀ ਕਮਾਈ ਨੂੰ ਵੀ ਹੋਰ ਵਧਾਉਂਦਾ ਹੈ। ਇੱਕ ਕੁਪੁੱਤਰ ਹੁੰਦਾ ਜਿਹੜੀ ਅਗਲੀ ਵੀ ਖੇਪ ਆ ਦਿੰਦਾ ਸਾਰੀ। ਤਿੰਨ ਕਿਸਮ ਦੇ ਹੈ ਇਸ ਕਰਕੇ ਅਸੀਸ ਉਹਨਾਂ ਲਈ ਹੈ ਉਹਨਾਂ ਨੂੰ ਹੈ ਸੁਪੁੱਤਰਾਂ ਲਈ ਹੈ ਜਿਹੜੇ ਆਪਣੇ ਬਾਪ ਦਾ ਧਨ ਜਾਂ ਸਾਰਾ ਪਰਮੇਸ਼ਰ ਦਾ ਨਾਮ ਉਹ ਹੋਰ ਵਧਾਉਣ ਹੋਰ ਕਰਨ ਉਹਦੇ ਨਾਲ ਕੀ ਹੋਏਗਾ। ਕੇਲੇ ਵਿਖ ਕਹਿੰਦੇ ਹੈ ਜਨਮ ਜਨਮ ਦੇ ਬੱਜਰ ਪਾਪਾਂ ਨੂੰ ਕੇਲੇ ਵਿਖ ਲਫ਼ਜ਼ ਬਹੁਤ ਆਏਗਾ। ਪਰ ਜੇ ਤੂੰ ਜਪ ਜਪ ਕੇ ਸਿਮਰਨ ਦੀ ਅਵਸਥਾ ਤੱਕ ਚਲਾ ਗਿਆ ਤੇਰੇ ਬੱਜਰ ਪਾਪ ਹੀ ਨਾਸ ਹੋ ਜਾਣਗੇ ਤੇਰੇ ਪਿੱਤਰਾਂ ਦਾ ਉਧਾਰ ਹੋਜੂ ਨਹੀਂ ਤੇ ਪਿੱਤਰੀ ਚੋਰ ਕੀਏ ਇਹ ਵੀ ਬਾਣੀ ਚਾਹੁੰਦਾ। ਜੇ ਤੂੰ ਪਿੱਤਰਾਂ ਨੂੰ ਸੁਧਾਰਨ ਲਈ ਉਹਨਾਂ ਦਾ ਦਾਨ ਬਲੈਕ ਦੇ ਮਾਲ ਚੋਂ ਜਾਂ ਟੈਕਸ ਦੀ ਚੋਰੀ ਚੋਂ ਆਪਣੇ ਬਾਪ ਦੇ ਨਾਂ ਇੱਥੇ ਗੁਰਦੁਆਰੇ ਜਾਂ ਕਿਤੇ ਬਣਾ ਦੇਗਾ ਜਾਂ ਫੰਡ ਦੇ ਦੇਗਾ ਤੂੰ ਦਾਨ ਦੇ ਵਿੱਚ ਆਪਣੇ ਚੋਰੀ ਦੇ ਪੈਸੇ ਚੋਂ ਕਿਰਤ ਦੇ ਪੈਸੇ ਚੋਂ ਨਹੀਂ ਤੇਰੀ ਉਹ ਦਾਨ ਉੱਥੇ ਪਛਾਣਿਆ ਜਾਣਾ ਦਰਗਾਹ 'ਚ। ਉਹ ਧਰਮਰਾਜ ਨੇ ਕਹਿਣਾ ਇਹਦਾ ਕਿੱਥੋਂ ਦਾਨ ਆਏ ਕਹਿੰਦੀ ਤੂੰ ਚੋਰੀ 'ਚੋਂ ਆਏ ਚੱਲ ਇਹਨੂੰ ਚੋਰਾਂ ਦੀ ਜੋਨ ਦੇ ਦਿਓ। ਜਿਹੜੇ ਚੋਰ ਬਣਦੇ ਆ ਭਾਈ ਸਾਹਿਬ ਜੀ ਉਹਨਾਂ ਦਾ ਇੱਕ ਸਿਰ ਨਹੀਂ ਹੁੰਦਾ ਉਹਨਾਂ ਦੇ ਗਾਂਹ ਪੁੱਤ ਪੋਤਿਆਂ ਨਾਲ ਉਹਨਾਂ ਦੇ ਨਿਮੇਤਾ ਦਾਨ ਕੀਤਾ ਹੁੰਦਾ ਅਤੇ ਉਹ ਫਲ ਵੱਢਦੇ ਹੈ ਚੋਰਾਂ ਦੀ ਜੂਨ 'ਚ ਪੈ ਜਾਂਦੇ। ਗੁਰੂ ਨਾਨਕ ਲਿਖਦਾ ਪਿੱਤਰੀ ਚੋਰ ਕੀਏ ਕਹਿੰਦੇ ਮੈਂ ਇਹੋ ਜਿਹੇ ਦਲਾਲ ਦੇ ਹੱਥ ਕਿਉਂ ਨਾ ਵੜ ਸਿੱਟਾਂ ਦੋਨੋਂ ਜਿਹਨੇ ਮੈਨੂੰ ਆਹ ਚੀਜ਼ ਸਿਖਾਲੀ ਹੈ ਬ੍ਰਹਮ ਗਿਆਨ 'ਚ ਵੱਢੀਏ ਹੱਥ ਦਲਾਲ ਕੇ ਆਹ ਮੇਰੇ ਨਾਲ ਇਨਸਾਫ ਕੀਤਾ ਬਾਹਮਣਾ ਤੂੰ ਦਾਨ ਕਰਾ ਕੇ ਵੀ ਜਿੱਥੋਂ ਮਰਜ਼ੀ ਦਾਨ ਕਰ ਤੇਰੇ ਪਿੱਤਰਾਂ ਦਾ ਆਧਾਰ ਹੋ ਜੂ ਜਿੱਦਾਂ ਅੱਜ ਕੱਲ੍ਹ ਕੜਵੀਆਂ ਕੌਲੇ ਬਿਸਤਰੇ ਸਭ ਕੁਛ ਉਹ ਖੰਡ ਪਾਠ ਕਰਾ ਕੇ ਮਗਰ ਦਾਨ ਕਰਦੇ ਉਹ ਭਾਈ ਲੈ ਜਾਂਦੇ ਸਾਰਾ ਆਲੇ ਦੁਆਲੇ ਉਹ ਇਹ ਦਾਨ ਹੈ ਪਿੱਤਰਾਂ ਦਾ ਆਧਾਰ ਇੱਦਾਂ ਨਹੀਂ ਹੋਣਾ ਪਿੱਤਰਾਂ ਦਾ ਆਧਾਰ ਹੋਣਾ ਦੇਸ ਸਿਮਰਤ ਸਭ ਕਿਲ ਰੱਖਣਾ ਇਹ ਪਿੱਤਰੀ ਹੋਏ ਉਧਾਰੋ। ਫਿਰ ਇੱਥੇ ਤੱਕ ਸਿਮਰਨ ਦੀ ਅਵਸਥਾ ਤੱਕ ਕਿੱਦਾਂ ਪਹੁੰਚੀਏ
ਸੋ ਹਰ ਹਰ ਤੁਮ ਸਾਧ ਹੀ ਜਾ
ਜਪਣਾ ਪੈਣਾ
ਸੋ ਹਰ ਹਰ ਤੁਮ ਸਾਧ ਹੀ ਜਾ ਹੋਏ ਜਾ ਕਾ ਅੰਤ ਨਾ ਪਾਰੋ
ਨਿਮਖ ਨਾਮ ਤਮ ਹਰ ਇਹ ਸਦਾ ਭਜੋ ਜਗਦੀਸ਼
ਜੇ ਤੂੰ ਭਜਨ ਨਾਲ ਲੱਗ ਗਿਆ ਪਹਿਲੀ ਬਖਸ਼ ਸਤਿਗੁਰ ਦੀ ਹੋਏਗੀ
ਸਤਿਗੁਰ ਤਮ ਕਿਆ ਸ਼ਾਂਤ ਸੰਗ ਤੇਰੀ ਪ੍ਰੀਤ
ਸੰਤ ਵੀ ਸਤਿਗੁਰ ਨੂੰ ਕਿਹਾ ਹੁਣ ਕਈ ਨਾ ਆਉਣਗੇ ਇੱਥੇ
ਕਾਪੜ ਪੱਤ ਪਰਮੇਸ਼ਰਾ
ਤੈਨੂੰ ਅੰਦਰਲਾ ਭੋਜਨ ਕੀਰਤਨ ਦਾ ਮਿਲ ਜਾਊਗਾ
ਭੋਜਨ ਕੀਰਤਨ ਨੀਤ ਹੇ ਭੋਜਨ ਕੀਰਤਨ ਨੀਤ
ਜਦੋਂ ਅੰਦਰ ਕੀਰਤਨ ਸ਼ੁਰੂ ਹੋ ਗਿਆ ਤੇਰੇ ਅੰਦਰ ਅੰਮ੍ਰਿਤ ਆਉਣਾ ਸ਼ੁਰੂ ਹੋ ਜਾਣਾ।
ਅੰਮ੍ਰਿਤ ਪੀਵੋ ਸਦਾ ਤੇਰੇ ਜੀਵੋ ਹਾਰ ਸਿਮਰਤ ਆਨੰਦ ਅਨੰਤਾ।
ਕਈ ਕਲਾ ਅੰਦਰ ਕਈ ਖੇਡਾਂ ਹੋਣ ਲੱਗ ਪੈਣੀਆਂ।
ਹਿਮਰਤ ਆਨੰਦ ਅਨੰਤਾ ਤੇ ਰੰਗ ਤਮਾਸ਼ ਪੂਰਨ ਆਸ ਕਬੇ ਨਾ ਬਿਆਪੇ ਚਿੰਤਾ ਪੂਤਾ ਕਬੇ ਨਾ ਬਿਆਪੇ ਚਿੰਤਾ
ਇਹ ਭਵਰ
ਤੁਮਾਰਾ
ਇਹ ਮਨ ਹੋ। ਤੇਰਾ ਜਿਹੜਾ ਮਾਨ ਬਾਹਰ ਜਾਂਦਾ ਸੀ ਨਾ ਜਿੱਦਾਂ ਗੁਲਾਬ ਦੇ ਫੁੱਲ ਦੇ ਉੱਤੇ ਭੌਰਾ ਪਾਉਣ ਲੱਗ ਪੈਂਦਾ, ਇੱਦਾਂ ਤੇਰੇ ਅੰਦਰ ਜਿਹੜਾ ਕਮਲ ਹੈ ਧੁੰਨੀ ਲੱਗੇ ਉਹਦੀ ਖੁਸ਼ਬੂ 'ਚ ਤੇਰਾ ਮਨ ਉੱਥੇ ਲਿਪਟ ਜਾਣਾ, ਬਾਹਰ ਜਾਣਾ ਨਹੀਂ।
ਭਵਰ ਤੁਮਾਰਾ
ਉਹ ਜਿਹੜਾ ਕਮਲ ਉਹ ਕੀ ਹੈ
ਹਰ ਚਰਣਾ ਹੋ ਕੌਲਾ ਇਹ ਨਾਨਕ ਦਾਸ ਉਹਨ ਸੰਗ ਲਪਟਾਏ ਜੋ ਬੂੰਦੇ ਚਾਤਕ ਮੌਲਾ।
ਜਿੱਦਾਂ ਬਬੀਹੇ ਨੂੰ ਬੂੰਦ ਮਿਲ ਜਾਂਦੀ ਹੈ ਇੱਦਾਂ ਤੂੰ ਮੌਲ ਕੀ ਐਸਾ
ਤੇਰਾ ਹਰਿਆ ਖਿੜਿਆ ਬਾਗ ਅੰਦਰ ਹੋ ਜਾਣਾ ਔਰ ਤੇਰਾ ਮਨ ਉਸ ਪੌਰੇ ਦੇ ਆਲੇ ਦੁਆਲੇ ਭੌਰਾ ਬਣ ਕੇ ਅਤੇ ਉਸ ਖੁਸ਼ਬੂ 'ਚ ਹੀ ਲਿਪਟ ਜਾਣਾ ਅਤੇ ਆਹ ਤੈਨੂੰ ਅਸੀਸ ਮਿਲਣੀ ਆ। ਪਰ ਕਦੋਂ ਨਿੰਮ ਖਿਲਣਾ
ਸਦਾ ਭਜੋ ਜਗਦੀਸ਼ ਭੋਜਨ ਕੀਰਤਨ ਨੀਤ ਹੇ ਭੋਜਨ ਕੀਰਤਨ ਨੀਤ
ਕਰ ਕੀਰਤਨ ਹੋਏ ਉਦਾਰ ਕਰ ਕੀਰਤਨ ਹੋਏ ਉਦਾਰ।
ਅਗਲਾ ਪੰਨਾ 106 106 ਪੰਨੇ ਦਾ ਸ਼ਬਦ ਅਸੀਂ ਲਮਕਾਵਾਂਗੇ ਅਗਲੀ ਸ਼ਬਦ ਚੌਂਕੀ ਤੱਕ। ਉਹਦੀਆਂ ਅਖੀਰਲੀਆਂ ਤੁਕਾਂ ਅਸੀਂ ਪੜ੍ਹ ਲਈਏ। ਉਹ ਹੈ
ਨਾਨਕ ਦਾਸ ਕੀਏ ਪ੍ਰਭੇ ਆਪਣੇ
ਨਾਨਕ ਦਾਸ
ਹਰ ਕੀਰਤਨੇ ਰੰਗ ਮਾਣ ਜੀਓ
ਹਰੇ
ਕੀਰਤਨੇ ਰੰਗ ਮਾਣ ਜੀਓ
ਹਰ 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 ਕੀਰਤਨੇ ਰੰਗ ਮਾਣੇ ਜੀਓ
ਨਾਨਕ ਦਾਸ ਕੀਏ
ਪ੍ਰਭੇ ਆਪਣੇ ਨਾਨਕ ਦਾਸ ਕੀਏ ਪ੍ਰਭੇ ਆਪਣੇ
ਹਰ ਕੀਰਤਨੇ ਰੰਗ ਮਾਣੇ
ਜੀਓ
ਇਹ ਹਰ ਹਰ ਨਾਮ ਦਿਓ ਕੀਰਤਨ ਸਤਿਗੁਰ ਪੂਰੇ ਕੀ ਨਿਦਾਤ
ਗੁਰ
ਪੂਰੇ ਕੀ ਨਿਦਾਤ
ਹਰ ਹਰ
ਹਰ ਰਾਮ ਨਾਮ ਜਪਿਲਾ
ਹਰ ਨਾਮ ਨਾਮ
ਜਪਿਲਾ
ਹਰ ਨਾਮ
ਨਾਮ ਜਪਿਲਾ
ਹੇ ਸੁਖ ਪਾਵੇ ਹੇ ਗਤ ਪਾਵੇ ਸੁਖ ਸਹਿਜ ਆਨੰਦਾ ਹੇ ਗਤ ਪਾਵੇ ਸੁਖ ਸਹਿਜ
ਰਾਮ
ਨਾਮ ਜਪੇ
ਲਾਰਾ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਰਾਸ
ਤੂੰ ਹੀ ਜਸ ਤੂੰ ਹੀ
ਰੂਪ
ਤੂੰ ਹੀ ਰੰਗ ਗੁਣ ਕੀਰਤ ਨਿਭਾਉਣੀ ਗੁਣ ਕੀਰਤ ਨਿਭਾਉਣੀ
ਤੂੰ ਹੀ ਰਾਸ
ਤੂੰ ਹੀ ਜਸ ਤੂੰ ਹੀ
ਰੂਪ
ਤੂੰ ਹੀ ਰੰਗ
ਸਤੇ
ਸਾਚੋ ਸਰੀ ਨਿਵਾਸ ਆਦੇ ਪੁਰਖ
ਸਦਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕੀ
ਫਤਿਹ ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।